ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਜਿਹੜਾ ਕੁਝ ਕੁ ਆਪਾਂ ਅੱਜ ਦੇ ਹਾਲਾਤਾਂ ਬਾਰੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਮੇਰੇ ਨਾਲ ਇਸ ਵਿਸ਼ੇ ਦੇ ਉੱਤੇ ਗੱਲ ਕਰਨ ਲਈ ਭਾਈ ਹਰਜਿੰਦਰ ਸਿੰਘ ਜੀ ਮਾਝੀ ਇਸੇ ਸਟੂਡੀਓ ਦੇ ਵਿੱਚ ਨੇ, ਜਿਹੜੇ ਪਿਛਲੇ ਤਕਰੀਬਨ ਡੇਢ ਮਹੀਨੇ ਤੋਂ ਜ਼ਿਆਦਾ ਸਮਾਂ ਇੱਥੇ ਨਿਊਜ਼ੀਲੈਂਡ ਦੇ ਵੱਖਰੇ ਵੱਖਰੇ ਗੁਰਦੁਆਰਿਆਂ ਦੇ ਵਿੱਚ ਇਹ ਦੀਵਾਨ ਸਜਾ ਰਹੇ ਸੀ ਤੇ ਸਾਰੀ ਸੰਗਤ ਦਾ ਤਹਿ ਦਿਲੋਂ ਸਹਿਯੋਗ ਧੰਨਵਾਦ ਹੈ ਉਹਨਾਂ ਦੇ ਸਹਿਯੋਗ ਦੇ ਲਈ ਨਾਲ ਦੀ ਨਾਲ ਪ੍ਰਬੰਧਕਾਂ ਦਾ। ਅੱਜ ਦਾ ਵਿਸ਼ਾ ਇਸ ਵਿਸ਼ੇ ਦੇ ਉੱਤੇ ਭਾਈ ਸਾਹਿਬ ਦੀ ਕਾਫੀ ਪਕੜ ਹੈ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਇਸ ਵਿਸ਼ੇ ਦੇ ਉੱਤੇ ਇਹ ਕਾਫੀ ਗੱਲਬਾਤ ਉੱਥੇ ਪੰਜਾਬ ਦੇ ਹਾਲਾਤਾਂ ਦੇ ਬਾਰੇ ਕਰਦੇ ਰਹਿੰਦੇ ਨੇ ਤੇ ਮੀਰੀ ਪੀਰੀ ਦਿਵਸ ਮਨਾਉਣ ਦਾ ਮਕਸਦ ਵੀ ਇਹੀ ਹੈ ਕਿ ਜੇ ਆਪਾਂ ਆਪਣੇ ਇਤਿਹਾਸ ਨੂੰ ਜਿੱਥੇ ਖੋਲਣ ਦਾ ਯਤਨ ਕਰਨਾ ਉੱਥੇ ਨਾਲ ਦੀ ਨਾਲ ਇਹ ਮੀਰੀ ਪੀਰੀ ਦਾ ਜਿਹੜਾ ਸਿਧਾਂਤ ਹੈ ਇਸ ਦੇ ਚੱਲਦਿਆਂ ਇਹ ਇੱਕ ਬੜਾ ਵੱਡਾ ਮੋੜ ਸੀ ਸਿੱਖ ਧਰਮ ਦੇ ਵਿੱਚ। ਜਦੋਂ ਕਿਸੇ ਵੀ ਧਰਮ ਦੇ ਵਿੱਚ ਇਹ ਬੜਾ ਵੱਡਾ ਮੋੜ ਹੀ ਕਹਿ ਸਕਦੇ ਹਾਂ ਕਿਉਂਕਿ ਇਸ ਤੋਂ ਪਹਿਲਾਂ ਭਾਰਤ ਦੇ ਵਿੱਚ ਖਾਸ ਤੌਰ ਦੇ ਉੱਤੇ ਕਦੇ ਧਰਮ ਤੇ ਰਾਜਨੀਤੀ ਨੂੰ ਸਿੱਧੇ ਤੌਰ ਦੇ ਉੱਤੇ ਨਹੀਂ ਜੋੜਿਆ ਗਿਆ। ਹਾਂ, ਇਹ ਗੱਲ ਜ਼ਰੂਰ ਹੈ ਕਿ ਮੀਰੀ ਪੀਰੀ ਦੇ ਜਿਹੜੇ ਸਿਧਾਂਤ ਜਿਹੜਾ ਸਿਧਾਂਤ ਹੈ ਉਸ ਦੇ ਮੁਤਾਬਕ ਜਿਹੜੀ ਸਿਆਸਤ ਹੈ ਉਸ ਨੂੰ ਧਰਮ ਤੋਂ ਥੱਲੇ ਰੱਖਿਆ ਜਾਣਾ ਚਾਹੀਦਾ ਸੀ ਤੇ ਪਰ ਇਸ ਦਾ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਹੜਾ ਸਿਆਸਤ ਅੱਜ ਕੱਲ੍ਹ ਭਾਰੂ ਹੁੰਦੀ ਜਾ ਰਹੀ ਹੈ ਧਰਮ ਦੇ ਉੱਤੇ ਇਸ ਦਾ ਇੱਕ ਵਿਗੜਿਆ ਰੂਪ ਹੀ ਕਹਿ ਸਕਦੇ ਹਾਂ। ਬਾਕੀ ਆਪਾਂ ਭਾਈ ਸਾਹਿਬ ਤੋਂ ਇਸ ਦੇ ਵਿਸ਼ੇ ਦੇ ਉੱਤੇ ਪੂਰੀ ਜਾਣਕਾਰੀ ਲਵਾਂਗੇ। ਸਭ ਤੋਂ ਪਹਿਲਾਂ ਤਾਂ ਭਾਈ ਹਰਜਿੰਦਰ ਸਿੰਘ ਜੀ ਤੁਹਾਡਾ ਇਸ ਸਟੂਡੀਓ ਤੇ ਆਉਣ ਤੇ ਨਿਊਜ਼ੀਲੈਂਡ ਦੀ ਸੰਗਤ ਵੱਲੋਂ ਤੁਹਾਨੂੰ ਅਸੀਂ ਜੀ ਆਇਆਂ ਆਖਦੇ ਹਾਂ ਤੇ ਸਾਡੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਤਾਂ ਜਿਵੇਂ ਥੋੜਾ ਜਿਹਾ ਆਪਾਂ ਮੀਰੀ ਪੀਰੀ ਦਿਵਸ ਦੇ ਉੱਤੇ ਹਾਂਜੀ ਥੋੜੀ ਜਿਹੀ ਜਾਣਕਾਰੀ ਸੰਗਤ ਦੇ ਨਾਲ ਸਾਂਝੀ ਕਰਿਓ ਜੀ।
ਹਾਂਜੀ ਬਿਲਕੁਲ, ਇਹ ਮੀਰੀ ਪੀਰੀ ਜਿਹੜਾ ਲਫ਼ਜ਼ ਹੈ ਜੀ, ਅਸਲ ਦੇ ਵਿੱਚ
ਦੋਨੋਂ ਲਫ਼ਜ਼ ਫਾਰਸੀ ਦੇ ਨੇ। ਮੀਰੀ ਲਫ਼ਜ਼ ਮੀਰ ਤੋਂ ਬਣਦਾ ਹੈ, ਮੀਰ ਲਫ਼ਜ਼ ਜਿਹੜਾ ਹੈਗਾ ਅਮੀਰ ਨੂੰ ਛੋਟੇ ਰੂਪ ਦੇ ਵਿੱਚ ਮੀਰ ਕਿਹਾ ਜਾਣ ਲੱਗਿਆ ਔਰ ਅਮੀਰ ਦਾ ਮਤਲਬ ਹੈ ਬਾਦਸ਼ਾਹ, ਹੁਕਮਰਾਨ, ਸਰਦਾਰ ਕਹਿ ਲਓ। ਔਰ ਮੀਰ ਲਫ਼ਜ਼ ਜਿਹੜਾ ਬਹੁਤ ਸਾਰੇ ਮੁਸਲਿਮ ਮੁਲਕਾਂ ਦੇ ਵਿੱਚ ਬਾਦਸ਼ਾਹ ਲਈ ਵਰਤਿਆ ਜਾਂਦਾ ਰਿਹਾ ਤੇ ਅਜੇ ਵੀ ਕਿਤੇ ਨਾ ਕਿਤੇ ਇਹਦੀ ਵਰਤੋਂ ਜਿਹੜੀ ਹੈ ਉਹ ਰਾਜਿਆਂ ਦੇ ਲਈ ਕਰਦੇ ਨੇ ਲੋਕ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅੰਦਰ ਵੀ ਜਦੋਂ ਪਾਤਸ਼ਾਹ ਗੁਰੂ ਨਾਨਕ ਸਾਹਿਬ ਇਹ ਲਫ਼ਜ਼ ਵਰਤਦੇ ਨੇ ਕਿ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਣਿਆ ਧਾਇਆ, ਜਦੋਂ ਮੀਰ ਸੁਣਿਆ ਕਿ ਮੀਰ ਆ ਰਿਹਾ, ਦੂਜਾ ਰਾਜਾ ਬਾਬਰ ਆ ਰਿਹਾ, ਤਾਂ ਇੱਥੋਂ ਦੇ ਲੋਧੀਆਂ ਨੇ ਬਹੁਤ ਸਾਰੇ ਇਵੇਂ ਦੇ ਧਾਰਮਿਕ ਆਗੂ ਕਹੇ ਜਾਂਦੇ ਲੋਕ ਜਿਹੜੇ ਮੰਤਰਾਂ ਜੰਤਰਾਂ ਦੇ ਨਾਲ ਹੀ ਕਹਿੰਦੇ ਸੀ ਕਿ ਬਾਬਰ ਨੂੰ ਸਮੇਤ ਫੌਜ ਅੰਨਾ ਕਰਕੇ ਵਾਪਸ ਭੇਜ ਦਿਆਂਗੇ, ਉਹਨਾਂ ਨੂੰ ਸੱਦ ਕੇ ਪਾਠ ਪਠਨ ਕਰਵਾਇਆ ਸੀ ਪਰ ਇਹਦਾ ਨਤੀਜਾ ਤਾਂ ਕੋਈ ਨਿਕਲਿਆ ਨਹੀਂ ਸੀਗਾ, ਉਹ ਵੱਖਰੀ ਗੱਲ ਹੈਗੀ ਆ। ਸੋ ਇਸ ਲਈ ਜਿਹੜਾ ਮੀਰੀ ਲਫ਼ਜ਼ ਹੈ ਇਹ ਸਾਡਾ ਜਿਹੜਾ ਰਾਜਨੀਤਿਕ ਤੌਰ ਤੇ ਦੁਨਿਆਵੀ ਤੌਰ ਤੇ ਜਿਹੜੀ ਅਗਵਾਈ ਆ ਉਹ ਕਰਨੀ ਹੈ। ਪੀਰ ਲਫ਼ਜ਼ ਜਿਹੜਾ ਧਾਰਮਿਕ ਲੋਕਾਂ ਲਈ ਗੁਰਬਾਣੀ ਦੇ ਵਿੱਚ ਵੀ ਧਰਮ ਦੇ ਆਗੂਆਂ ਲਈ ਵਰਤਿਆ, ਪੀਰ ਪੈਕਾਮਰ ਸਾਲਕ ਸਾਦਕ ਸੋਹਦੇ ਔਰ ਸ਼ਹੀਦ ਜਿਵੇਂ ਗੁਰੂ ਨਾਨਕ ਸਾਹਿਬ ਨੇ ਵਰਤਿਆ, ਜਾਂ ਇਹ ਤੋਂ ਇਲਾਵਾ ਭਾਈ ਸਾਹਿਬ ਭਾਈ ਗੁਰਦਾਸ ਜੀ ਪੀਰ ਲਫ਼ਜ਼ ਜਿਹੜਾ ਗੁਰੂ ਸਾਹਿਬ ਲਈ ਵਰਤਦੇ ਨੇ, ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ। ਸੋ ਇਸ ਲਈ ਮੀਰੀ ਜਿਹੜੀ ਹੈ ਰਾਜਨੀਤਿਕ ਅਗਵਾਈ ਕਰਦੀ ਹੈ, ਪੀਰੀ ਜਿਹੜੀ ਹੈ ਰੂਹਾਨੀਅਤ ਅਧਿਆਤਮਕ ਅਗਵਾਈ ਕਰਦੀ ਹੈ। ਮੀਰੀ ਪੀਰੀ ਦੀ ਜਿਹੜੀ ਇਹ ਬਖਸ਼ਿਸ਼ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਸਾਡੀ ਝੋਲੀ ਦੇ ਵਿੱਚ ਪਾਈ, ਜਿਹਨੂੰ ਛੇਵੇਂ ਪਾਤਸ਼ਾਹ ਨੇ ਹੋਰ ਜਿਹੜਾ ਇਸ ਲਹਿਰ ਨੂੰ ਇਸ ਸਿਧਾਂਤ ਨੂੰ ਹੋਰ ਪ੍ਰਚੰਡ ਰੂਪ ਦੇ ਵਿੱਚ ਦੁਨੀਆਂ ਦੇ ਸਾਹਮਣੇ ਰੱਖਿਆ ਔਰ ਇਹ ਜਿਹੜਾ ਸੰਖੇਪ ਰੂਪ ਦੇ ਵਿੱਚ ਆਪਾਂ ਇੰਨੀ ਕੁ ਗੱਲ ਹੈ ਜਿਹੜੀ ਕਹਿ ਸਕਦੇ ਹਾਂ ਜੀ।
ਹਾਂਜੀ, ਤੁਸੀਂ ਕੀ ਸਮਝਦੇ ਹੋ ਕਿ ਇਹ ਕਿੰਨਾ ਕੁ ਜ਼ਰੂਰੀ ਸੀ ਇਹ ਜਿਹੜਾ ਸਿਧਾਂਤ ਸਿੱਖ ਧਰਮ ਦੇ ਵਿੱਚ ਲੈ ਕੇ ਆਉਣਾ, ਇਸ ਦੇ ਕੀ ਸਿੱਟੇ ਨਿਕਲੇ ਥੋੜਾ ਜਿਹਾ?
ਜੀ ਜੀ ਬਿਲਕੁਲ, ਦੇਖੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਤੋਂ ਪਹਿਲਾਂ ਜਾਂ ਇਹ ਕਹਿ ਲਓ ਕਿ ਸੱਤ ਪੁਰਸ਼ਾਂ ਜਿਹੜੇ ਜਿਨ੍ਹਾਂ ਨੇ ਸਾਨੂੰ ਬਾਣੀ ਬਖਸ਼ੀ ਹੈ, ਭਗਤ ਸਾਹਿਬਾਨ ਨੇ, ਭਗਤ ਨਾਮਦੇਵ ਜੀ, ਕਬੀਰ ਜੀ, ਇਹਨਾਂ ਮਹਾਂਪੁਰਸ਼ਾਂ ਤੋਂ ਪਹਿਲਾਂ ਜਿਹੜੇ ਜ਼ਿਆਦਾਤਰ ਜਿਹੜੇ ਧਾਰਮਿਕ ਆਗੂ ਨੇ, ਧਰਮ ਦੇ ਰਹਿਵਰ ਨੇ, ਉਹ ਲੋਕਾਂ ਨੂੰ ਜਿਹੜੇ ਨੋਰਮਲ ਆਮ ਲੋਕ ਨੇ ਉਹਨਾਂ ਨੂੰ ਗਿਆਨ ਧਿਆਨ ਦੀਆਂ ਗੱਲਾਂ ਸਮਝਾਉਂਦੇ ਨੇ ਲੇਕਿਨ ਜਿਹੜਾ ਸਮੇਂ ਦੇ ਹੁਕਮਰਾਨ ਸ਼ਰੇਆਮ ਅਤਿਆਚਾਰ ਕਰ ਰਹੇ ਨੇ ਦੁਨੀਆਂ ਦੇ ਉੱਤੇ, ਆਮ ਲੋਕਾਂ ਤੇ ਤਸ਼ੱਦਦ ਢਾ ਰਹੇ ਨੇ, ਉਹਨਾਂ ਦੀ ਲੁੱਟ ਖਸੁੱਟ ਕਰ ਰਹੇ ਨੇ, ਉਹਨਾਂ ਦੇ ਖਿਲਾਫ ਡਟ ਕੇ ਨਹੀਂ ਬੋਲਿਆ ਜਾਂਦਾ। ਬਲਕਿ ਦਿੱਲੀ ਦੇ ਵਿੱਚ ਤਾਂ ਖਾਸ ਤੌਰ ਤੇ ਇਹੋ ਜਿਹੀਆਂ ਜਿਹੜੀਆਂ ਕਹਾਵਤਾਂ ਪ੍ਰਚਲਿਤ ਰਹੀਆਂ ਕਿ ਦਲੀ ਸਵਰੋ ਵਾ ਈ ਸਵਰੋ, ਜਿਹਦਾ ਮਤਲਬ ਹੈ ਕਿ ਦਿੱਲੀ ਦਾ ਰਾਜਾ ਹੀ ਰੱਬ ਹੈ। ਔਰ ਧਾਰਮਿਕ ਫੀਲਡ ਵਿੱਚ ਵਿਚਰਨ ਵਾਲੇ ਲੋਕ ਜਿਹੜੇ ਸੀਗੇ, ਇੱਕ ਬੜਾ ਵੱਡਾ ਗੱਠਜੋੜ ਸੀਗਾ ਜਿਹਨੂੰ ਅਸੀਂ ਬਾਬਰ ਤੇ ਬਿੱਪਰ ਦਾ ਗੱਠਜੋੜ ਕਹਿ ਸਕਦੇ ਹਾਂ, ਜਾਂ ਫਿਰ ਵਿਗੜੇ ਬਾਬੇ ਤੇ ਵਿਗੜੇ ਲੀਡਰਾਂ ਦਾ ਗੱਠਜੋੜ ਕਹਿ ਸਕਦੇ ਹਾਂ ਅੱਜ ਦੇ ਸਮੇਂ 'ਚ, ਪਹਿਲਾਂ ਤੋਂ ਚੱਲਿਆ ਆਉਂਦਾ। ਧਾਰਮਿਕ ਫੀਲਡ ਵਿੱਚ ਵਿਚਰਨ ਵਾਲੇ ਲੋਕ ਜਿਹੜੇ ਸੀਗੇ, ਉਹ ਲੋਕਾਂ ਦੇ ਵਿੱਚ, ਜਨ ਸਧਾਰਨ ਦੇ ਵਿੱਚ ਇਹ ਪ੍ਰਚਾਰ ਕਰਦੇ ਸੀ ਕਿ ਜਿਹੜਾ ਰਾਜੇ ਦਾ ਹੁਕਮ ਮੰਨਣਾ ਹੈ ਉਹ ਰੱਬ ਦਾ ਹੁਕਮ ਮੰਨਣਾ। ਸੋ ਇਸ ਤਰ੍ਹਾਂ ਰਾਜਿਆਂ ਦੇ ਥੱਲੇ ਲਾਇਆ ਜਾਂਦਾ ਸੀਗਾ ਦੁਨੀਆਂ ਨੂੰ। ਹੁਣ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਦੋਂ ਇਹ ਬਖਸ਼ਿਸ਼ ਕਰਦੇ ਨੇ, ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਿੰਦਾ ਪਾਇਨ ਘਾਉ ਰੱਤ ਪਿੱਤ ਕੁੱਤਿਓ ਚੱਟ ਜਾਓ, ਜਾਂ ਇੱਥੋਂ ਤੱਕ ਕਹਿ ਦਿੰਦੇ ਨੇ ਕਿ ਕੱਲ ਕਾਤੀ ਰਾਜੇ ਕਾਸਾਈ ਧਰਮ ਪੰਖ ਕਰ ਉੱਡ ਰਿਹਾ, ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀਂ ਕਹਿ ਚੜਿਆ। ਔਰ ਇਹਨਾਂ ਸ਼ਬਦਾਂ ਦੀ ਵਿਆਖਿਆ ਕਰਦਿਆਂ ਭਾਈ ਗੁਰਦਾਸ ਜੀ ਇੱਥੋਂ ਤੱਕ ਕਹਿ ਦਿੰਦੇ ਨੇ ਕਿ ਉਲਟੀ ਵਾੜ ਖੇਤ ਕੋ ਖਾਈ, ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਈ। ਸੋ ਗੁਰੂ ਨਾਨਕ ਸਾਹਿਬ ਨੇ ਜਿਹੜਾ ਇਹ ਵਕਤ ਦੇ ਹਾਕਮਾਂ ਵੱਲੋਂ ਜਿਹੜਾ ਅਤਿਆਚਾਰ ਹੋ ਰਿਹਾ ਸੀ ਉਹਦੇ ਬਾਰੇ ਜਦੋਂ ਗੱਲ ਕੀਤੀ ਤਾਂ ਉਹ ਰਾਜਿਆਂ ਨੂੰ ਬੜੀ ਤਕਲੀਫ ਹੋਈ। ਉਹਨਾਂ ਨੇ ਗੁਰੂ ਨਾਨਕ ਪਾਤਸ਼ਾਹ ਨੂੰ, ਬਾਬਰ ਨੇ ਵੀ ਆਪਣੀ ਕੈਦ ਵਿੱਚ ਕਰਨ ਦੀ ਕੈਦ ਵਿੱਚ ਰੱਖਿਆ। ਉਹ ਗੱਲ ਵੱਖਰੀ ਹੈ ਕਿ ਉਹਦੀ ਮੌਤ ਹੋ ਜਾਂਦੀ ਹੈ 26 ਜਨਵਰੀ 1530 ਨੂੰ, ਫਿਰ ਹਿਮਾਂਜੂ ਆਉਂਦਾ ਹੈ, ਉਹ ਸਾਰਾ ਜਿਹੜਾ ਪ੍ਰੋਸੈਸ ਹੈ ਚੱਲਦਾ ਹੈ। ਬਾਬਰ ਤੋਂ ਲੈ ਕੇ ਅੱਜ ਤੱਕ ਜਿਹੜੀ ਹੈ, ਮਤਲਬ ਕਹਿ ਲਓ ਕਿ ਸਿੱਖਾਂ ਦੀ ਜਾਂ ਗੁਰਮਤ ਦੀ ਇਸ ਵਿਚਾਰਧਾਰਾ ਨੂੰ ਮੰਨਣ ਵਾਲੇ ਲੋਕਾਂ ਦੀ ਬਹੁਤੀ ਰਾਜਿਆਂ ਦੇ ਨਾਲ ਨਹੀਂ ਬਣੀ। ਕੋਈ ਟਾਵਾਂ ਟੱਲਾ ਰਾਜਾ ਜਿਹੜਾ ਸਾਨੂੰ ਅਕਬਰ ਵਰਗਾ ਮਿਲਦਾ ਹੈ, ਜਿਹਦੇ ਨਾਲ ਸਾਡੇ ਸੁੱਖ ਸਾਂਦ ਦੇ ਸੰਬੰਧ ਲੰਘਦੇ ਨੇ, ਔਰ ਜਦੋਂ ਇਹੋ ਜਿਹਾ ਕੋਈ ਰਾਜਾ ਵੀ ਆਉਂਦਾ ਸਾਡੇ ਕੋਲੇ ਤਾਂ ਉਹ ਤੋਂ ਵੀ ਅਸੀਂ ਕੋਈ ਨਿੱਜੀ ਕੰਮ ਨਹੀਂ ਕਰਵਾਇਆ ਸਾਡੇ ਗੁਰੂ ਸਾਹਿਬਾਨ ਨੇ, ਤਾਂ ਉਹ ਜਿਹੜਾ ਸੀਗਾ ਸਮਾਜ ਭਲਾਈ ਦਾ ਕੋਈ ਨਾ ਕੋਈ ਕਾਰਜ ਕਰਵਾਉਂਦੇ ਨੇ, ਭਾਵੇਂ ਉਹ ਸਤੀ ਪ੍ਰਥਾ ਬੰਦ ਕਰਾਉਣੀ ਹੋਵੇ ਜਾਂ ਹਿੰਦੂਆਂ ਦੇ ਟੈਕਸ ਜਿਹੜੇ ਲੱਗਦੇ ਨੇ ਉਹ ਬੰਦ ਕਰਵਾਉਣੇ ਹੋਣ ਜਦੋਂ ਯਾਤਰਾਵਾਂ ਨੂੰ ਜਾਂਦੇ ਨੇ, ਜਾਂ ਫਿਰ ਕਿਸਾਨਾਂ ਦਾ ਮਾਮਲਾ ਪੰਜਵੇਂ ਪਾਤਸ਼ਾਹ ਨੇ ਜਿਵੇਂ ਬੰਦ ਕਰਵਾਇਆ, ਸੋ ਉਹ ਸਾਰੇ ਕੰਮ ਨੇ ਜਿਹੜੇ ਕਰਵਾਏ ਜਾਂਦੇ ਨੇ। ਜਿਹੜੀ ਆਪ ਜੀ ਨੇ ਗੱਲ ਕੀਤੀ ਹੈ ਵੀ ਮੀਰੀ ਪੀਰੀ ਤੋਂ ਬਿਨਾਂ ਤਾਂ ਧਰਮ ਹੈ ਹੀ ਅਧੂਰਾ ਅਸਲ ਦੇ ਵਿੱਚ, ਕਿਉਂਕਿ ਤੁਸੀਂ ਸਿਰਫ ਅਧਿਆਤਮਿਕਤਾ ਦੀ ਗੱਲ ਕਰਦੇ ਰਹੋ, ਸਿਰਫ ਤੇ ਸਿਰਫ ਅੰਦਰੋਂ ਮਜ਼ਬੂਤ ਹੁੰਦੇ ਰਹੋ, ਬਾਹਰੋਂ ਆ ਕੇ ਤੁਹਾਡੇ ਤੇ ਕੋਈ ਵੀ ਤਸ਼ੱਦਦ ਕਰ ਦੂਗਾ ਤੇ ਉਹਨੂੰ ਚੁੱਪ ਕਰਕੇ ਸਹਿਣ ਕਰ ਲਓ। ਸੋ ਗੁਰੂ ਸਾਹਿਬ ਨੇ ਸਾਨੂੰ ਇਵੇਂ ਦਾ ਨਹੀਂ ਬਣਾਇਆ, ਜਿੱਥੇ ਅਸੀਂ ਅੰਦਰੋਂ ਮਜ਼ਬੂਤ ਹੋਣੇ ਉੱਥੇ ਬਾਹਰੀ ਤੌਰ ਤੇ ਵੀ ਜਿਹੜੀਆਂ ਸਮੇਂ ਦੀਆਂ ਤਾਕਤਾਂ ਨੇ, ਪਾਵਰਫੁੱਲ ਲੋਕ ਨੇ, ਉਹਨਾਂ ਖਿਲਾਫ਼ ਡਟਣ ਲੜਨ ਦੀ ਜਿਹੜੀ ਸਾਨੂੰ ਪਾਵਨ ਪਵਿੱਤਰ ਪ੍ਰੇਰਣਾ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੇ ਵਿੱਚੋਂ, ਉਹਨਾਂ ਦੇ ਇਤਿਹਾਸ ਦੇ ਵਿੱਚੋਂ, ਉਹਨਾਂ ਦੀ ਬਾਣੀ ਵਿੱਚੋਂ ਮਿਲਦੀ ਹੈ ਜੀ।
ਹਾਂਜੀ, ਆਪਾਂ ਇਸ ਵਿਸ਼ੇ ਵੱਲ ਫਿਰ ਆਵਾਂਗੇ ਕਿ ਜਿਹੜੇ ਅੱਜ ਦੇ ਆਪਣੇ ਸਿੱਖ ਕੌਮ ਦੇ ਵਿੱਚ ਮੀਰੀ ਪੀਰੀ ਦੇ ਸਿਧਾਂਤ ਨੂੰ ਲੈ ਕੇ ਜ਼ਰੂਰ ਚੱਲਿਆ ਸੀ ਇਹ ਧਰਮ
ਜੀ,
ਕਿ ਪਰ ਕਿਤੇ ਨਾ ਕਿਤੇ ਜਾ ਕੇ ਜਿਹੜੀ ਸਿਆਸਤ ਹੈ ਉਹ ਧਰਮ ਦੇ ਵਿੱਚ ਹੋਰ ਰੂਪ ਧਾਰਨ ਕਰ ਗਈ ਹੈ। ਪਰ ਇਸ ਤੋਂ ਪਹਿਲਾਂ ਜਿਹੜੀ ਇੱਕ ਤੁਸੀਂ ਇਸ ਫਿਲਮ ਦਾ ਵਿਰੋਧ ਵੀ ਕੀਤਾ, ਦਾਸਤਾਨ ਏ ਮੀਰੀ ਪੀਰੀ, ਜਿਹੜੀ ਹੁਣੇ ਪਿੱਛੇ ਜੇ
ਸ਼ਾਇਦ,
ਹਾਂਜੀ ਹਾਂਜੀ, ਥੋੜਾ ਜਿਹਾ ਇਹ ਜ਼ਰੂਰ ਦੱਸੋ ਕਿ ਤੁਸੀਂ ਕਿਉਂ ਸਮਝਿਆ ਕਿ ਇਸ ਦਾ ਵਿਰੋਧ ਕਰਨਾ ਚਾਹੀਦਾ ਆ।
ਦੇਖੋ ਜੀ, ਜਿਹੜੀਆਂ ਫਿਲਮਾਂ ਨੇ ਦਾਸਤਾਨ ਨੇ ਮੀਰੀ ਪੀਰੀ, ਪਹਿਲੀ ਤਾਂ ਗੱਲ ਇਹ ਬੜੀ ਸਪਸ਼ਟ ਜੀ ਹੈ ਕਿ ਸਾਨੂੰ ਜਿਹੜੇ ਆਧੁਨਿਕ ਸਾਧਨ ਨੇ ਇਹਨਾਂ ਨੂੰ ਧਰਮ ਪ੍ਰਚਾਰ ਲਈ ਵਰਤਣਾ ਚਾਹੀਦਾ, ਵੱਧ ਤੋਂ ਵੱਧ ਇਹਦੇ 'ਚ ਕੋਈ ਸ਼ੱਕ ਨਹੀਂ ਔਰ ਚਾਹੀਦਾ, ਪਰ ਉਹਦੀ ਇੱਕ ਮਾਣ ਮਰਿਆਦਾ, ਇੱਕ ਦਾਇਰਾ ਜ਼ਰੂਰ ਰਹਿਣਾ ਚਾਹੀਦਾ। ਹੁਣ ਦਾਸਤਾਨ ਨੇ ਮੀਰੀ ਫੀਰੀ ਜਿਹੜੀ ਇੱਕ ਐਨੀਮੇਸ਼ਨ ਫਿਲਮ ਹੈ, ਉਹ ਫਿਲਮ ਦੇ ਵਿੱਚ ਕੀ ਹੈ ਕਿ ਗੁਰੂ ਸਾਹਿਬਾਨ ਨੂੰ ਭਾਵੇਂ ਐਨੀਮੇਸ਼ਨ ਦੇ ਰਾਹੀਂ ਉਹ ਦਿਖਾ ਰਹੇ ਨੇ ਇੱਕ ਕਾਰਟੂਨ ਟਾਈਪ ਉਸ ਤਰ੍ਹਾਂ ਦਾ, ਇਹਦੇ ਨਾਲ ਸਾਡਾ ਜਿਹੜਾ ਸਿਧਾਂਤਕ ਤੌਰ 'ਤੇ ਬਹੁਤ ਵੱਡਾ ਨੁਕਸਾਨ ਹੁੰਦਾ, ਜਿਹੜਾ ਜਿਵੇਂ ਮੈਂ ਅਕਸਰ ਬੇਨਤੀ ਕਰਦਾ ਹੁੰਦਾ ਕਿ ਅੱਜ ਗੁਰੂ ਨਾਨਕ ਸਾਹਿਬ ਦਾ ਨਾਂ ਲੈਂਦੇ ਹਾਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਨਾਂ ਲੈਂਦੇ ਹਾਂ, ਸਾਡੇ ਸੁਰਤ ਦੇ ਵਿੱਚ ਕੋਈ ਨਾ ਕੋਈ ਸ਼ਕਲ, ਕੋਈ ਨਾ ਕੋਈ ਚਿਹਰਾ ਜਿਹੜਾ ਧਿਆਨ ਵਿੱਚ ਆ ਰਿਹਾ, ਜਿਹੜਾ ਸ਼ਬਦ ਸੁਰਤ ਦੇ ਰਸਤੇ ਵਿੱਚ ਬਹੁਤ ਵੱਡੀ ਰੁਕਾਵਟ ਹੈ। ਜੇ ਹਜ਼ਰਤ ਮੁਹੰਮਦ ਸਾਹਿਬ ਕਹਿੰਦੇ ਆ, ਮੁਸਲਿਮ ਵੀਰਾਂ ਦਾ ਕੋਈ ਉਸ ਤਰ੍ਹਾਂ ਦਾ ਚਿਹਰਾ ਉਹਨਾਂ ਦੇ ਦਿਮਾਗ 'ਚ ਨਹੀਂ ਆਉਂਦਾ, ਕਿਉਂਕਿ ਉਹਨਾਂ ਨੇ ਉਹ ਸ਼ਕਲ ਬਣਾਈ ਨਹੀਂ ਕੋਈ ਇਸ ਤਰ੍ਹਾਂ ਦੀ। ਸੋ ਸਾਡੇ ਜਿਹੜਾ ਇਹ ਸੋਭਾ ਸਿੰਘ ਹੋਰਾਂ ਨੇ ਕੀਤਾ, ਕਿ ਗੁਰੂ ਸਾਹਿਬ ਦੀ ਸ਼ਖਸੀਅਤ ਤੋਂ ਬਿਲਕੁਲ ਉਲਟ ਤਸਵੀਰਾਂ ਬਣਾ ਕੇ ਅੱਜ ਜਿਹੜਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਜਿਹੜੀ ਤਸਵੀਰ ਨੇ ਮਨੋਕਲਪਨਿਕ ਜਿੰਨੀਆਂ ਵੀ ਚੱਲਦੀਆਂ ਗੁਰੂ ਸਾਹਿਬਾਨ ਦੀਆਂ, ਇਹਨੂੰ ਆਪਾਂ ਸੌਖੇ ਜਿਹੇ ਲਫ਼ਜ਼ਾਂ 'ਚ ਇਹ ਕਹਿ ਸਕਦੇ ਹਾਂ ਕਿ ਪੁਜਾਰੀ ਦੇ ਕੋਲ ਕਿਸੇ ਵੀ ਮਹਾਂਪੁਰਸ਼ ਨੂੰ, ਮਹਾਂਪੁਰਸ਼ ਦੇ ਗਿਆਨ ਨੂੰ ਲੋਕਾਂ ਤੋਂ ਛੁਪਾ ਕੇ ਰੱਖਣ ਦਾ ਸਭ ਤੋਂ ਸੌਖਾ ਅਤੇ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਉਹ ਮਨੋਕਲਪਨਿਕ ਤਸਵੀਰ ਦੇ ਹੇਠਾਂ ਉਸ ਮਹਾਂਪੁਰਸ਼ ਦੇ ਗਿਆਨ ਨੂੰ ਦੱਬ ਦਿੰਦਾ। ਹੁਣ ਗੁਰੂ ਨਾਨਕ ਸਾਹਿਬ ਜਿਹੜੇ ਕਿਰਤ ਦੀ ਗੱਲ ਕਰਦੇ ਨੇ, ਉਹਨਾਂ ਨੂੰ ਇੱਕ ਗਦੈਲੇ ਦੇ ਉੱਪਰ ਬਿਠਾ ਕੇ ਪਿਛਲੇ ਪਾਸੇ ਉਹਨਾਂ ਦੇ ਗੋਲ ਸਰਾਣਾ ਲਾ ਕੇ ਜਿਵੇਂ ਅੱਜ ਦੇ ਵਿਗੜੇ ਹੋਏ ਪਖੰਡੀ ਬੈਠਦੇ ਹੈ, ਬਿਲਕੁਲ ਉਸ ਰੂਪ ਦੇ ਵਿੱਚ ਬਿਠਾਉਣਾ, ਫਿਰ ਉਹਨਾਂ ਦਾ ਉਵੇਂ ਹੱਥ ਚੁਕਾਉਣਾ, ਇਹ ਮਤਲਬ ਗੁਰੂ ਸਾਹਿਬ ਦੀ ਸ਼ਖਸੀਅਤ ਤੋਂ ਟੋਟਲੀ ਉਲਟ ਤਸਵੀਰਾਂ ਚੱਲੀਆਂ। ਤਾਂ ਉਸ ਤੋਂ ਹੁਣ ਅੱਗੇ ਵੱਧਦਿਆਂ ਜਿਹੜਾ ਅਸੀਂ ਐਨੀਮੇਸ਼ਨ ਫਿਲਮਾਂ, ਅਸਲ ਵਿੱਚ ਅਸੀਂ ਦੂਜਿਆਂ ਦੀ ਜਿਨ੍ਹਾਂ ਦੀ ਨਕਲ ਕਰ ਰਹੇ ਹਾਂ ਜਿਸ ਕਿਸਮ ਦੀ, ਸੋ ਮੁਕਾਬਲੇਬਾਜ਼ੀ 'ਚ ਪਏ ਹੋਏ ਹਾਂ। ਸੋ ਮੈਨੂੰ ਲੱਗਦਾ ਵੀ ਇਹ ਸਾਡੇ ਸਿਧਾਂਤਕ ਤੌਰ 'ਤੇ ਇਹ ਬਹੁਤ ਵੱਡੀ ਇੱਕ ਸ਼ਬਦ ਗੁਰੂ ਸੁਰਤ ਧੁਨ ਚੇਲਾ ਦਾ ਜਿਹੜਾ ਪਾਵਨ ਪਵਿੱਤਰ ਸਾਡਾ ਸਿਧਾਂਤ ਹੈ ਉਹਨੂੰ ਸੱਟ ਮਾਰਨ ਵਾਲੀ ਗੱਲ ਹੈ ਕਿ ਸਾਡਾ ਗੁਰੂ ਹੈ ਕੀ ਹੈ, ਉਹਦਾ ਅਹਿਸਾਸ ਕੀਤਾ ਜਾ ਸਕਦਾ, ਉਹਨੂੰ ਮਹਿਸੂਸ ਕੀਤਾ ਜਾ ਸਕਦਾ, ਉਹਨੂੰ ਇਸ ਤਰ੍ਹਾਂ ਚਿੱਤਰਾਂ ਦੇ ਰਾਹੀਂ ਜਾਂ ਫਿਲਮਾਂ ਦੇ ਰਾਹੀਂ ਸੰਪੂਰਨ ਸਵਰੂਪ ਦੇ ਵਿੱਚ ਉਹਦਾ ਜਿਹੜਾ ਪ੍ਰਦਰਸ਼ਨ ਹੈ ਉਹ ਕੀਤਾ ਨਹੀਂ ਜਾ ਸਕਦਾ। ਇਸ ਕਰਕੇ ਜਦੋਂ ਅਸੀਂ ਗੁਰੂ ਸਾਹਿਬਾਨ ਦੀ ਮੂਰਤੀ ਬਣਾਉਣ ਦੀ, ਗੁਰੂ ਸਾਹਿਬਾਨ ਦੀਆਂ ਫਿਲਮਾਂ ਬਣਾਉਣ ਦੀ ਕੋਸ਼ਿਸ਼ ਕਰਾਂਗੇ, ਸਾਡਾ ਲਿਮਿਟਡ ਜਿਹਾ ਦਿਮਾਗ ਹੈ, ਛੋਟਾ ਜਿਹਾ, ਅਸੀਂ ਉਸ ਹਿਸਾਬ ਨਾਲ ਗੱਲ ਕਰਾਂਗੇ, ਉਹ ਅਸੀਂ ਗੁਰੂ ਸਾਹਿਬਾਨ ਦੀ ਅਸਲ ਵਿੱਚ ਤੌਹੀਨ ਕਰਦੇ ਹਾਂ। ਸੋ ਇਹ ਜਿਹੜੀ ਹੈ ਕਿਸੇ ਵੀ ਹਾਲਤ 'ਚ ਹੋਣੀ ਨਹੀਂ ਚਾਹੀਦੀ। ਇਹ ਨਾ ਹੋਵੇ, ਆਪਾਂ ਕਿਸੇ ਦੂਜੇ ਨੂੰ ਨਹੀਂ ਕਹਿਣਾ, ਇਹ ਨਾ ਹੋਵੇ ਕਿ ਜਿਵੇਂ ਬਾਕੀ ਸਾਡੇ ਸਤਿਕਾਰਤ ਮਜ਼ਹਬਾਂ ਦੇ ਵਿੱਚ ਚੱਲ ਰਿਹਾ ਕਿ ਉੱਥੇ ਵੱਖ ਵੱਖ ਰਹਿਬਰਾਂ ਦੇ ਜਿਹੜੇ ਨੇ ਅਵਤਾਰ ਬਣਦੇ ਨੇ, ਉਸ ਤਰ੍ਹਾਂ ਉਹ ਸਾਰੀਆਂ ਸਿਸਟਮ ਜਿਹੜਾ ਜਿਸ ਕਿਸਮ ਦਾ ਚੱਲਦਾ, ਸੋ ਉਹ ਉਸ ਤਰ੍ਹਾਂ ਦਾ ਜਿਹੜੀ ਸਾਰੀ ਸਥਿਤੀ ਉਹੋ ਜਿਹੀ ਸਾਡੀ ਕੌਮ ਦੀ ਨਾ ਬਣੇ। ਸਾਨੂੰ ਜਿਹੜੀਆਂ ਇਸ ਤਰ੍ਹਾਂ ਦੀਆਂ ਫਿਲਮਾਂ ਦਾ ਉਹ ਡਟ ਕੇ ਵਿਰੋਧ ਕਰਨਾ ਚਾਹੀਦਾ। ਔਰ ਅਸੀਂ ਉਸ ਟੀਮ ਨੂੰ ਵੀ ਕਿਹਾ, ਅਕਾਲ ਤਖ਼ਤ ਦੇ ਜਥੇਦਾਰਾਂ ਨੂੰ ਵੀ ਕਿਹਾ, ਸ਼੍ਰੋਮਣੀ ਕਮੇਟੀ ਨੂੰ ਵੀ ਕਿਹਾ ਵੀ ਅਸੀਂ ਕੋਈ ਖੂੰਖਾਰ ਜਾਂ ਲੜਾਕੂ ਬੰਦੇ ਨਹੀਂ ਹੈਗੇ, ਤੁਸੀਂ ਇਹ ਕਰ ਲਓ ਵੀ ਤੁਸੀਂ ਡਿਬੇਟ ਰੱਖ ਲਓ, ਭਾਵੇਂ ਤੁਸੀਂ ਪ੍ਰਾਈਵੇਟ ਬੈਠ ਕੇ ਮਿਲਣਾ ਚਾਹੁੰਦੇ ਹੋ ਤਾਂ ਵੱਖਰੇ ਬਹਿ ਕੇ ਮਿਲ ਲਓ, ਜ਼ਰੂਰੀ ਨਹੀਂ ਮੀਡੀਆ 'ਚ ਹੀ ਦੱਸਣਾ। ਜੇ ਮੀਡੀਆ 'ਚ ਤੁਸੀਂ ਕਹਿੰਦੇ ਹਾਂ ਤਾਂ ਅਸੀਂ ਆਪਣੀ ਇੱਕ ਟੀਮ ਭੇਜਦੇ ਹਾਂ, ਜਿੰਨੇ ਤੁਸੀਂ ਕਹੋਗੇ 5-10-15 ਬੰਦੇ, ਤੁਸੀਂ ਫਿਲਮ ਦੇ ਹੱਕ ਵਾਲੇ ਅਤੇ ਵਿਰੋਧ ਵਾਲੇ ਤੁਸੀਂ ਬਹਿ ਕੇ ਡਿਸਕਸ ਕਰ ਲਓ, ਜਿਹੜਾ ਗੁਰਮਤ ਦਾ ਸਿਧਾਂਤ ਹੈ ਗੁਰਮੁਖ ਵੈਸੋ ਸਫਾ ਵਿਛਾਏ, ਬਹਿ ਕੇ ਡਿਸਕਸ ਕਰ ਲਓ, ਜੇ ਤੁਹਾਨੂੰ ਠੀਕ ਲੱਗਿਆ, ਤੁਹਾਡੀ ਗੱਲ ਗੁਰਮਤ ਦੇ ਜ਼ਿਆਦਾ ਨੇੜੇ ਲੱਗੀ ਤਾਂ ਤੁਸੀਂ ਉਹਨੂੰ ਰਿਲੀਜ਼ ਕਰ ਲਿਓ, ਅਤੇ ਜੇ ਤੁਹਾਨੂੰ ਕੋਈ ਜਵਾਬ ਨਹੀਂ ਆਉਂਦਾ ਤਾਂ ਫਿਰ ਤੁਸੀਂ ਉਹਨੂੰ ਬੰਦ ਕਰ ਲਿਓ। ਪਰ ਉੱਥੇ ਜਿਵੇਂ ਮਤਲਬ ਜ਼ਬਰਦਸਤੀ ਧੱਕੇ ਨਾਲ ਇਸ ਤਰ੍ਹਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਕੀਤੀਆਂ ਜਾਂਦੀਆਂ ਨੇ। ਹਾਂਜੀ
ਹਾਂਜੀ, ਇਹ ਕੋਸ਼ਿਸ਼ਾਂ ਵੈਸੇ ਕੋਈ ਨਵੀਂ ਕੋਸ਼ਿਸ਼ ਨਹੀਂ, ਆਪਾਂ ਕਹਿ ਸਕਦੇ ਇਸ ਤੋਂ ਪਹਿਲਾਂ ਨਾਨਕ ਸ਼ਾਹ ਫਕੀਰ ਵੇਦੇ ਵੀ ਵਿਰੋਧ ਕੀਤਾ ਸੀ, ਤੇ ਇਸ ਤੋਂ ਪਹਿਲਾਂ ਵੀ ਆਪਣੇ ਤੋਂ ਸ਼ਾਇਦ ਸਮੇਂ ਤੋਂ ਪਹਿਲਾਂ ਵੀ ਇਹੋ ਜਿਹੇ ਯਤਨ ਹੋਏ ਤੇ ਇਹ ਯਤਨ ਲਗਾਤਾਰ ਜਾਰੀ ਨੇ। ਤੁਸੀਂ ਕੀ ਸੋਚਦੇ ਆ ਕਿ ਕੋਈ ਸਾਰਥਿਕ ਕਦਮ ਕੀ ਪੁੱਟਣਾ ਚਾਹੀਦਾ ਸਿੱਖ ਕੌਮ ਨੂੰ, ਜਿਹੜੇ ਸਹਿਰਦ ਸਿੱਖ ਕੌਮ ਦੇ ਨੇ, ਵੀ ਉਹਨਾਂ ਨੂੰ ਕਿਸ ਪਾਸੇ ਵੱਲ ਤੁਰਨਾ ਚਾਹੀਦਾ ਵੀ ਜਿਹੜੇ ਇਹੋ ਜਿਹੀ ਚੀਜ਼ ਨੂੰ ਠੱਲ ਪੈ ਸਕੇ ਜਾਂ ਕੁਛ ਹੱਦ ਤੱਕ ਇਸ ਨੂੰ ਰੋਕਿਆ ਜਾ ਸਕੇ।
ਦੇਖੋ ਜੀ, ਗੱਲ ਤਾਂ ਇਹ ਹੈ ਕਿ ਤੁਸੀਂ ਜਿਹੜੀ ਆਪਾਂ ਵਿਚਾਰਾਂ ਦੀ ਗੱਲ ਕਰਦੇ ਹਾਂ, ਭਾਵੇਂ ਉਹ ਦੀਵਾਨਾਂ ਦੇ ਵਿੱਚ ਹੈ ਜਾਂ ਰੇਡੀਓ 'ਤੇ ਹੈ ਜਾਂ ਕਿਸੇ ਵੀ ਮਾਧਿਅਮ ਦੇ ਰਾਹੀਂ ਹੈ, ਵਿਚਾਰਾਂ ਦੇ ਨਾਲ ਜਿਹੜੇ ਵੀ ਵੀਰ ਇਹ ਕੰਮ ਕਰ ਰਹੇ ਨੇ ਸਾਰੇ ਸਤਿਕਾਰਯੋਗ ਨੇ, ਚੰਗੀ ਗੱਲ ਹੈ। ਕੁਛ ਨਾ ਕੁਛ ਸੰਗਤ ਨੂੰ ਸਮਝ ਆਉਂਦੀ ਹੈ, ਬਹੁਤ ਵੱਡੇ ਪੱਧਰ 'ਤੇ ਲੋਕਾਂ ਨੂੰ ਸਮਝ ਆਈ ਹੈ। ਮੇਰੀ ਪੀਰੀ ਦੇ ਵਿਰੋਧ ਵਿੱਚ ਬਹੁਤ ਸਾਰੇ ਨੌਜਵਾਨਾਂ ਦੇ ਵਿੱਚ ਸਾਡੇ ਹੁਣ ਉੱਥੇ ਬੇਨਤੀ ਕਰਨ 'ਤੇ ਯੂਨੀਵਰਸਿਟੀਆਂ ਦੇ ਵਿੱਚ ਇਹਦਾ ਰੋਸ ਹੋਇਆ ਬਹੁਤ ਵੱਡੇ ਪੱਧਰ 'ਤੇ, ਉੱਥੇ ਮਨੁੱਖੀ ਚੇਨ ਬਣਾ ਕੇ ਰੋਸ ਕੀਤੇ ਗਏ ਨੇ। ਪਰ ਜਿਹੜਾ ਇਹਦਾ ਹੱਲ ਹੈ ਉਹ ਹੈਗਾ ਕਿ ਤੁਸੀਂ ਤਾਕਤ ਵਿੱਚ ਜਿਹੜਾ ਬੰਦਾ ਹੁੰਦਾ ਉਹ ਆਪਣੀ ਗੱਲ ਚਲਾਉਂਦਾ, ਤਾਂ ਤਾਕਤ ਜਿਹੜੀ ਹੁਣ ਜਿਵੇਂ SGPC ਆ, ਉਹਦੇ ਭਾਵੇਂ ਉਹਦੇ ਕੋਲ, ਪਰ ਉਹ SGPC ਜਿਹੜੀ ਸਾਡੀ ਹੈਗੀ ਆ ਉਹ ਸਿਧਾਂਤਕ ਤੌਰ 'ਤੇ ਠੀਕ ਫੈਸਲੇ ਕਰੇ, ਪਰ ਉੱਥੇ ਹੁਣ ਜਾਂ ਤਾਂ ਸਹੀ ਬੰਦੇ ਚੰਗੀ ਸੋਚ ਵਾਲੇ ਤਾਕਤ ਵਿੱਚ ਆਉਣ, ਪਰ ਉੱਥੇ ਤਾਂ ਬਹੁਤ ਨੀਵੇਂ ਪੱਧਰ ਦੇ ਬੰਦੇ ਜਿਹੜੇ ਬਹੁਤ ਸਿੱਖੀ ਤੋਂ ਉਲਟ ਚੱਲਣ ਵਾਲੇ ਲੋਕ ਨੇ ਉਹ ਬੈਠੇ ਆ, ਜਿਹੜੇ ਨਾ ਕਿਸੇ ਦੀ ਗੱਲ ਸੁਣਨਾ ਚਾਹੁੰਦੇ ਆ, ਬਸ ਧੱਕੇ ਨਾਲ ਜਿਵੇਂ ਉਹਨਾਂ ਦੇ ਵੱਡੇ ਜਿਹੜੇ ਪੋਲੀਟੀਕਲ ਲੋਕ ਜਿਵੇਂ ਉਹਨਾਂ ਨੂੰ ਇਸ਼ਾਰਾ ਕਰਦੇ ਨੇ, ਬਿਜ਼ਨਸਮੈਨ ਲੋਕ ਜਿਵੇਂ ਇਸ਼ਾਰਾ ਕਰਦੇ ਨੇ, ਉਵੇਂ ਉਹ ਸਾਰਾ ਕਾਰਜ ਕਰਦੇ ਨੇ। ਸੋ ਇਸ ਲਈ ਇਹਦੇ ਹੱਲ ਲਈ ਇੱਕ ਤਾਂ ਸਾਨੂੰ ਆਪੋ ਆਪਣੇ ਮਾਧਿਅਮ ਰਾਹੀਂ ਪ੍ਰਚਾਰ ਜ਼ਰੂਰ ਕਰਨਾ ਚਾਹੀਦਾ ਜਿੰਨੇ ਜੋਗੇ ਆਪਣੇ ਵਿੱਤ ਮੁਤਾਬਕ, ਔਰ ਜਿਹੜਾ ਪੱਕਾ ਹੱਲ ਹੈ ਉਹ ਤਾਕਤ ਹੈ ਵੀ ਉਸ ਪਾਵਰ 'ਚ ਪਹੁੰਚਣ ਲਈ ਸਾਨੂੰ ਜਿੰਨੇ ਜੋਗੇ ਹੈਗੇ ਆ ਸਾਰਿਆਂ ਨੂੰ ਯਤਨਸ਼ੀਲ ਹੋਣਾ ਚਾਹੀਦਾ, ਕਿਉਂਕਿ ਸਿਰਫ ਗੱਲਾਂ ਦੇ ਨਾਲ ਗੱਲ ਨਹੀਂ ਬਣਨੀ, ਜਦੋਂ ਤਾਕਤ ਵਿੱਚ ਹੁੰਦਾ ਤਾਂ ਫਿਰ ਉਹੀ ਸਾਰੀ ਗੱਲਬਾਤ ਜਿਹੜੀ ਚੱਲਦੀ ਹੈ। ਜੇ ਹੁਣ ਜਿਵੇਂ ਸ਼੍ਰੋਮਣੀ ਕਮੇਟੀ ਹੈ ਉਹ ਪੂਰਾ ਸਰਕਾਰ ਨਾਲ ਰਾਬਤਾ ਕਰੇ, ਪਰ ਉਹ ਖੁਦ ਨੈਗੇਟਿਵ ਭੂਮਿਕਾ ਜਿਹੜੀ ਨਿਭਾਉਂਦੇ ਨੇ, ਮੈਨੂੰ ਲੱਗਦਾ ਇਹਦਾ ਹੱਲ ਹੈ ਵੀ ਚੰਗੇ ਬੰਦਿਆਂ ਕੋਲ ਤਾਕਤ ਹੋਵੇ ਜੀ।
ਠੀਕ ਹੈ ਜੀ, ਤੇ ਹੁਣ ਆਪਾਂ ਚਲੋ ਇਸੇ ਗੱਲ ਦੇ ਵਿੱਚੋਂ ਹੀ ਜਿਹੜਾ ਆਪਣਾ ਵਿਸ਼ਾ ਸੀ ਉਸ ਪਾਸੇ ਵੱਲ ਆਪਾਂ ਤੁਰਦੇ ਹਾਂ ਕਿ ਐਸ ਜੀ ਪੀ ਸੀ ਇੱਕ ਤਰ੍ਹਾਂ ਦੇ ਨਾਲ ਅਜੋਕੇ ਰੂਪ ਦੇ ਵਿੱਚ ਸਿਆਸਤ ਦਾ ਤੇ ਧਰਮ ਦਾ ਇੱਕ ਸੁਮੇਲ ਜਾਂ ਨਾ ਸੁਮੇਲ ਕਹਿ ਲਓ, ਜੋ ਮਰਜ਼ੀ ਕਹਿ ਲਓ, ਵੀ ਫਿਲਹਾਲ ਉਹ ਬਣਾ ਕੇ ਪੇਸ਼ ਕੀਤੀ ਗਈ ਹੈ ਕਿ ਸਿੱਖ ਧਰਮ ਦੀ ਨੁਮਾਇੰਦਗੀ ਉਹ ਕਰਦੀ ਹੈ
ਜੀ।
ਤੇ ਤੁਹਾਡਾ ਵੈਸੇ ਕਾਫੀ ਇਸ ਸੰਸਥਾ ਦੇ ਨਾਲ ਵਾਹ ਪੈਂਦਾ ਰਹਿੰਦਾ ਆ, ਕਿਉਂਕਿ ਜਦੋਂ ਅਕਸਰ ਤੁਸੀਂ ਗੱਲ ਕਰਦੇ ਆ ਤੇ ਤੁਸੀਂ ਵੈਸੇ ਤਾਂ ਸਭ ਨੂੰ ਪਤਾ ਹੀ ਹੈ, ਵੈਸੇ ਥੋੜਾ ਜਿਹਾ ਤੁਸੀਂ ਇਸ ਪਾਸੇ ਵੱਲ ਚਾਨਣਾ ਪਾਓ ਕਿ ਜਦੋਂ ਇਹੋ ਜਿਹੇ ਮੁੱਦੇ ਉੱਠਦੇ ਨੇ ਤਾਂ ਜਿਹੜੇ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਨੇ ਜਾਂ ਇਹਨਾਂ ਦੇ ਥਾਪੇ ਹੋਏ ਜਥੇਦਾਰ ਨੇ, ਉਹ ਉਹਨਾਂ ਦਾ ਕੀ ਮਤਲਬ ਤੁਹਾਡੇ ਪ੍ਰਤੀ ਕੀ ਰਵੱਈਆ ਰਹਿੰਦਾ ਆ ਤੇ ਆਮ ਸੰਗਤ ਨੂੰ ਕੀ ਕਿਸ ਤਰ੍ਹਾਂ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰਦੇ ਨੇ, ਇਸ ਬਾਰੇ ਥੋੜਾ ਜਿਹਾ ਜ਼ਰੂਰ।
ਹਾਂਜੀ, ਸਾਡੇ ਪ੍ਰਤੀ ਤਾਂ ਦੇਖੋ ਜੀ, ਅਸੀਂ ਸਪਸ਼ਟ ਜਿਹੜਾ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ, ਮੈਂ ਇਹ ਪਿਛਲੇ ਦਿਨੀ ਅਸੀਂ ਕੋਸ਼ਿਸ਼ ਕੀਤੀ ਸੀਗੀ ਦਰਬਾਰੇ ਖਾਲਸਾ ਵੱਲੋਂ ਤੇ ਹੋਰ ਸਾਡੇ ਸਹਿਯੋਗੀਆਂ ਨੂੰ ਨਾਲ ਲੈ ਕੇ ਮਾਰਚ ਦੇ ਵਿੱਚ ਅਸੀਂ ਪੂਰੀ ਕੌਮ ਨੂੰ ਜਲੰਧਰ ਦੇ ਵਿੱਚ ਪ੍ਰੈਸ ਕਾਨਫਰੰਸ ਰਾਹੀਂ ਇਹ ਦੱਸਿਆ ਕਿ ਜਦੋਂ ਤੁਸੀਂ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲਾ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਮਨਾਉਣ ਦੀ ਤਿਆਰੀ ਕਰ ਰਹੇ ਹੋ, ਉਹ ਵੱਡੇ ਵੱਡੇ ਪ੍ਰੋਗਰਾਮ ਕੌਮ ਨੇ ਉਲੀਕਣੇ ਨੇ। ਐਸ ਜੀ ਪੀ ਸੀ ਕਹਿੰਦੀ ਹੈ ਕਿ ਅਸੀਂ ਸਿਰਮੌਰ ਸੰਸਥਾ ਤੇ ਉਸ ਸਾਡੀ ਸਿਰਮੌਰ ਸੰਸਥਾ ਦਾ ਜਿਹੜਾ ਪ੍ਰਧਾਨ ਹੈ ਉਹ ਇੱਕ ਸੌਦਾ ਸਾਧ ਦਾ ਚੇਲਾ ਬਣਾਇਆ ਹੋਇਆ ਗੋਬਿੰਦ ਸਿੰਘ ਲੌਂਗੋਵਾਲ। ਇਹ ਗੱਲ ਅਸੀਂ ਐਵੇਂ ਨਹੀਂ ਸੀ ਕਹੀ, ਉਹਦਾ ਅਸੀਂ ਵਿਦ ਪਰੂਫ ਗੱਲ ਕੀਤੀ ਕਿ ਜਿਹੜਾ 2005 ਦੇ ਵਿੱਚ ਜਦੋਂ ਸੌਦਾ ਸਾਧ ਦੇ ਚੇਲਿਆਂ ਨੇ ਉਹਦਾ ਵਿਰੋਧ ਕੀਤਾ ਸੀ ਕਿ ਸਾਡਾ ਇਹ ਸੌਦਾ ਸਾਧ ਜਿਹੜਾ ਹੈਗਾ ਗੁਰਮੀਤ ਰਾਮ ਰਹੀਮ, ਇਹ ਸਾਡਾ ਰੂਹਾਨੀ ਪੈਗੰਬਰ ਹੈ, ਇਹਦੀ ਜਾਂਚ ਪੜਤਾਲ ਸੀ ਬੀ ਆਈ ਕਿਵੇਂ ਕਰ ਸਕਦੀ ਹੈ, ਤਾਂ ਉਹਨਾਂ ਨੇ ਡੀ ਸੀ ਦਫ਼ਤਰ ਦੇ ਵਿੱਚ ਸੰਗਰੂਰ 'ਚ ਡੀ ਸੀ ਦਫ਼ਤਰ ਦੇ ਸਾਹਮਣੇ ਜਿਹੜਾ ਮੁਜ਼ਾਹਰਾ ਕੀਤਾ 2005 ਦੀ 21 ਸਤੰਬਰ ਨੂੰ, ਤਾਂ ਉਸ ਰੋਸ ਮੁਜ਼ਾਹਰੇ ਦੇ ਵਿੱਚ ਗੋਬਿੰਦ ਸਿੰਘ ਲੌਂਗੋਵਾਲ ਸ਼ਾਮਲ ਹੋਏ ਸੀ, ਜਿਹਦੀ ਮੇਰੇ ਕੋਲ ਸਾਰੀ ਉਸ ਵਕਤ ਦੀ ਨਿਊਜ਼ ਸਾਂਭ ਕੇ ਰੱਖੀ ਹੋਈ ਆ। ਤਾਂ ਅਸੀਂ ਇਹ ਪੁੱਛਿਆ ਕਿ ਤੁਸੀਂ ਇਹ ਕੀ ਕਿਹੜੀ ਮਜ਼ਬੂਰੀ ਹੈ ਸੁਖਬੀਰ ਹੋਰਾਂ ਦੀ ਕਿ ਤੁਸੀਂ ਸਾਡੀ ਕੌਮ ਦੇ ਸਿਰ ਤੇ ਇੱਕ ਸੌਦਾ ਸਾਧ ਦੇ ਚੇਲੇ ਨੂੰ ਬਿਠਾਉਣ ਲੱਗੇ ਹੋ ਜਿਹਦਾ ਦਿਲ ਦੁਖਦਾ ਕਿ ਸਾਡੇ ਰਾਮ ਰਹੀਮ ਦੀ ਤੁਸੀਂ ਜਾਂਚ ਪੜਤਾਲ ਕਿਉਂ ਜਿਹੜੀ ਹੈ ਕਰਵਾਉਂਦੇ ਹੋ, ਉਹ ਜਾਂਚ ਪੜਤਾਲ ਦੀ ਬਦੌਲਤ ਅੱਜ ਉਹ ਜੇਲ੍ਹ ਦੇ ਵਿੱਚ ਹੈ। ਸੋ ਕਦੇ ਇਹਨਾਂ ਨੇ ਲੌਂਗੋਵਾਲ ਹੋਰਾਂ ਨੇ ਮਾਫ਼ੀ ਨਹੀਂ ਮੰਗੀ, ਜਾਂ ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਮਸਲੇ ਨੇ, ਜਿਵੇਂ ਮੈਂ ਆਪ ਜੀ ਦੇ ਥੋੜ੍ਹਾ ਜਿਹਾ ਧਿਆਨ 'ਚ ਲਿਆ ਦਿੰਦਾ ਕਿ ਜਿਹੜਾ ਪਿਛਲੇ ਦਿਨੀ 46 ਜਿਹੜੇ ਲੋੜਵੰਦ ਲੋਕ ਸੀ ਜਿਹਨੇ ਵਿਚਾਰੇ ਝਾਂਸੇ 'ਚ ਆ ਗਏ, ਉਹਨਾਂ ਤੋਂ ਸ਼੍ਰੋਮਣੀ ਕਮੇਟੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਸੁਖਬੀਰ ਸਿੰਘ ਬਾਦਲ ਦਾ ਨਾਮ ਵਰਤ ਕੇ ਇਹ ਕਹਿ ਕੇ ਕਿ ਇਹ ਤੁਹਾਡਾ ਪੈਸਾ ਸੁਖਬੀਰ ਕੋਲ ਜਾਣਾ ਜਿਹੜਾ ਟੋਟਲੀ 43,95,000 ਰੁਪਇਆ ਲੁੱਟਿਆ ਸੀਗਾ, ਉਹ ਬੰਦੇ ਅਗਸਤ 2018 ਵਿੱਚ ਉਹਨਾਂ ਤੋਂ ਪੈਸੇ ਇਹ ਲਏ ਗਏ ਨੇ ਨੌਕਰੀ ਦੇਣ ਦਾ ਝਾਂਸਾ ਦੇ ਕੇ। ਔਰ ਮੈਂ ਇਹ ਵੀ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਕਈ ਐਸੇ ਉੱਥੇ ਨੌਜਵਾਨ ਵੀ ਨੇ ਜਿਨ੍ਹਾਂ ਦੇ ਕੇਸ ਕਟਾਏ ਸੀ, ਜਦੋਂ ਉਹਨਾਂ ਨੌਜਵਾਨਾਂ ਨੇ ਪੁੱਛਿਆ ਕਿ ਤੁਸੀਂ ਸਾਨੂੰ ਐਸ ਜੀ ਪੀ ਸੀ ਦੀ ਡਿਊਟੀ ਕਿਉਂ ਦਿਓਗੇ, ਤਾਂ ਜਵਾਬ ਸੀ ਇਹਨਾਂ ਦਾ ਕਿ ਅਸੀਂ ਤੁਹਾਨੂੰ ਕਲਰਕ ਰੱਖ ਲਾਂਗੇ, ਕੋਈ ਗੱਲ ਨਹੀਂ, ਤੁਸੀਂ ਕਿਹੜਾ ਭਾਈ ਜੀ ਲੈਣਾ ਰਹਿਣਾ। ਸੋ ਇਹਨਾਂ ਤੋਂ ਐ ਝਾਂਸੇ 'ਚ ਲਾ ਲਾ ਕੇ ਇਹਨਾਂ ਨੂੰ ਵੱਡੇ ਪੱਧਰ 'ਤੇ ਲੁੱਟਿਆ ਜਾਂਦਾ। ਆਖਿਰ ਇਹ ਨਿਰਾਸ਼ ਹੋਏ ਵਿਚਾਰੇ ਮੇਰੇ ਕੋਲ ਆਏ ਸੀਗੇ, ਤਾਂ ਅਸੀਂ ਉਹਦੇ ਪੂਰਾ ਡਟ ਕੇ ਸਟੈਂਡ ਲਿਆ। ਸੋ ਇਸ ਕਰਕੇ ਹੁਣ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਇਹਨਾਂ ਨੇ ਸ਼੍ਰੋਮਣੀ, ਮੈਂ ਸਾਰੇ ਸਰੋਤਿਆਂ ਦੇ ਵੀ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਸ਼੍ਰੋਮਣੀ ਕਮੇਟੀ ਨੇ ਇਸ ਮਸਲੇ ਦੇ ਹੱਲ ਲਈ, ਜਿਹੜਾ ਉਹ ਗਰੀਬ ਬੰਦਿਆਂ ਨੂੰ ਲੁੱਟਿਆ ਗਿਆ ਸੀਗਾ, ਉਸ ਮਸਲੇ ਦੇ ਹੱਲ ਲਈ ਇੱਕ ਸਬ ਕਮੇਟੀ ਬਣਾਈ ਸੀਗੀ ਕਿ ਅਸੀਂ ਕੋਈ ਗੱਲ ਨਹੀਂ ਤੁਸੀਂ ਸਾਨੂੰ ਸਮਾਂ ਦੇ ਦਿਓ, ਪਰ 1.5-2 ਮਹੀਨੇ ਦਾ ਵਕਤ ਲਗਭਗ ਬੀਤ ਚੁੱਕਿਆ। ਤਾਂ ਹੁਣ ਵੀ ਮੈਨੂੰ ਇੱਥੇ ਬਹੁਤ ਸਾਰੇ ਉਹਨਾਂ ਵੀਰਾਂ ਦੇ ਟੈਲੀਫੋਨ ਆਏ ਨੇ, ਮੈਸੇਜ ਆਏ ਨੇ, ਉਹ ਕਹਿੰਦੇ ਨੇ ਵੀ ਹੁਣ ਉਹ ਜਿਹੜੀ ਸਬ ਕਮੇਟੀ ਉਹ ਤਾਂ ਭੱਜ ਗਈ, ਉਹ ਕਹਿੰਦੇ ਵੀ ਅਸੀਂ ਕੀ ਕਰੀਏ ਹੁਣ, ਤੇ ਮਤਲਬ ਰਫਾ ਦਫਾ ਸਮਝਦੇ ਆ ਮਸਲੇ ਨੂੰ। ਉਹਦੇ 'ਤੇ ਵੀ ਹੁਣ ਅਸੀਂ ਜਾ ਕੇ ਸਾਡੇ ਜਿਹੜੇ ਸਤਿਕਾਰਤ ਵਕੀਲ ਸਾਹਿਬਾਨ ਨੇ ਉਹਨਾਂ ਨਾਲ ਗੱਲਬਾਤ ਕਰਕੇ ਉਹਦੇ ਕੇਸ ਪਾਉਣੇ ਨੇ, ਉਹ ਸਾਰਾ ਕਰਨਾ। ਮਤਲਬ ਐਸ ਜੀ ਪੀ ਸੀ ਦੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਜੀ, ਉੱਥੇ ਉਹ ਜ਼ਿੰਮੇਵਾਰੀ ਨਿਭਾਉਣ ਦੀ ਥਾਂ 'ਤੇ ਬਲਕਿ ਉਹ ਕਰਪਟ ਹੋ ਕੇ ਸਾਡੀ ਕਮਿਊਨਿਟੀ ਦੀ ਬਦਨਾਮੀ ਕਰਨ ਵਾਲੇ ਪਾਸੇ ਜਿਹੜੀ ਤੁਰੀ ਹੋਈ ਹੈ ਸੋ ਉਹਨਾਂ ਦਾ ਆਪਣੇ ਪ੍ਰਤੀ ਰਵੱਈਆ ਕੀ ਰਹੂਗਾ ਅਸੀਂ ਉਹਨਾਂ ਨੂੰ ਜਦੋਂ ਹੁਣ ਜਾ ਕੇ ਅਗਲੇ ਨੂੰ ਸਿੱਧਾ ਸ਼ਰਮ ਪੱਤਰ ਦੇ ਕੇ ਆਉਂਦੇ ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਤਾਂ ਉਹ ਸਾਰੇ ਸਮਝਦਾਰ ਬੰਦੇ ਇਸ ਗੱਲ ਨੂੰ ਸਮਝ ਸਕਦੇ ਨੇ ਵੀ ਉਹ ਆਪਣੇ ਵੱਲੋਂ ਪੂਰੀਆਂ ਕੋਸ਼ਿਸ਼ਾਂ ਕਰਦੇ ਰਹਿੰਦੇ ਨੇ ਕਿਵੇਂ ਨਾ ਕਿਵੇਂ ਗਾਹੇ ਵਗਾਹੇ ਜਾਂ ਉਹਨਾਂ ਨੂੰ ਲਾਲਚ ਦੇ ਦਿੱਤੇ ਜਾਣ ਜਾਂ ਡਰਾ ਧਮਕਾ ਲਈਏ ਔਰ ਇਹ ਸਾਰਾ ਜਿਹੜਾ ਸਿਲਸਿਲਾ ਉਹ ਚੱਲਦਾ ਰਹਿੰਦਾ ਹੈ ਔਰ ਪਿਛਲੇ ਸਮੇਂ 'ਚ ਤਾਂ ਜਦੋਂ ਮੈਂ 44 ਲੱਖ ਵਾਲੀ ਗੱਲ ਜਿਹੜੀ ਅਸੀਂ ਰੱਖੀ ਦੁਨੀਆਂ ਦੇ ਵਿੱਚ ਤਾਂ ਮੈਂ ਜਿੱਥੇ ਕਿਤੇ ਰਾਤ ਵੀ ਕੱਟਿਆ ਆ ਕਿਸੇ ਦੇ ਘਰ ਮੰਨ ਲਓ ਕਿਸੇ ਪਾਸੇ ਗਏ ਸੀਗੇ ਅੰਮ੍ਰਿਤਸਰ ਵੱਲ ਗਏ ਹਾਂ ਜਾਂ ਕਿਤੇ ਗੁਰਦਾਸਪੁਰ ਵੱਲ ਦੂਰ ਦੇ ਦੀਵਾਨ ਨੇ ਤਾਂ ਵੇਖਿਆ ਵੀ ਚਲੋ 2 ਦਿਨ ਦਾ ਦੀਵਾਨ ਨੇ ਰਾਤ ਇੱਥੇ ਰੁਕ ਜਾਂਦੇ ਹਾਂ ਜੇ ਮੈਂ ਕਿਸੇ ਘਰੇ ਰਾਤ ਕੱਟੀ ਤਾਂ ਉਹਨਾਂ ਤੋਂ ਵੀ ਮੈਨੂੰ ਟੈਲੀਫੋਨ ਕਰਵਾਏ ਗਏ ਕਿ ਤੁਸੀਂ ਉਹਨਾਂ ਨਾਲ ਸੈਟਿੰਗ ਕਰ ਲਓ ਸਾਂਝ ਕਰ ਲਓ ਜਿਹੜੇ ਸੰਬੰਧਿਤ ਬੰਦੇ ਸੀ ਔਰ ਮੈਂ ਕਿਹਾ ਵੀ ਸੈਟਿੰਗ ਕਾਹਦੀ ਹੈ ਸਾਡਾ ਤਾਂ ਮਸਲਾ ਸਿਰਫ ਇੰਨਾ ਕੁ ਹੈ ਵੀ 43,95,000 ਉਹਨਾਂ ਗਰੀਬ ਬੰਦਿਆਂ ਦਾ ਪੈਸਾ ਇਹੋ ਜਿਹੇ ਲੋੜਵੰਦ ਬੰਦੇ ਵੀ ਉਹਨਾਂ 'ਚ ਸ਼ਾਮਲ ਨੇ ਜਿਹਦੇ ਵਿੱਚ ਇੱਕ ਵੀਰ ਹੈਗਾ ਦੇਸਾ ਸਿੰਘ ਜਿਹੜਾ 3 ਬੱਚੀਆਂ ਦਾ ਪਿਓ ਹੈ 3,000 ਰੁਪਈਆ ਮਹੀਨਾ ਉਹਦੀ ਤਨਖਾਹ ਲੱਗੀ ਹੋਈ ਹੈ ਔਰ ਉਹਨੇ ਵਿਚਾਰੇ ਨੇ ਝਾਂਸੇ 'ਚ ਆ ਗਿਆ ਉਹ ਕਿਸੇ ਤੋਂ ਫੜ ਕੇ ਕਿ ਵਿਆਜੂ ਪੈਸੇ ਫੜ ਲਏ 1,00,000 ਰੁਪਈਆ ਦੇ ਤਾ ਮੈਨੂੰ ਪੱਕੀ ਨੌਕਰੀ ਲੱਗ ਜੂ ਇਹੋ ਜਿਹੇ ਲੋੜਵੰਦ ਲੋਕਾਂ ਨੂੰ ਵੀ ਜਿਹੜੇ ਇਹਨਾਂ ਦੇ ਰੱਖੇ ਹੋਏ ਨੇ ਸੁਖਬੀਰ ਹੋਰਾਂ ਨੇ ਕਰਿੰਦੇ ਉੱਥੇ ਲੁੱਟ ਰਹੇ ਨੇ ਨੌਕਰੀਆਂ ਦੇ ਝਾਂਸੇ ਦੇ ਕੇ ਉਹ ਸਾਰਾ ਵਿਧ ਪਰੂਫ ਉਹ ਸਾਰਾ ਕੁਛ ਦੱਸਿਆ ਸੀਗਾ ਸੋ ਇਸ ਲਈ ਇਹ ਸਾਰਾ ਉੱਥੇ ਸਿਲਸਿਲਾ ਜਿਹੜਾ ਜੀ ਚੱਲਦਾ ਰਹਿਣਾ ਜੀ
ਹਾਂਜੀ ਤੁਸੀਂ ਕੀ ਸਮਝਦੇ ਆ ਬਈ ਇਹ ਇਸ ਨੂੰ ਆਪਾਂ ਮੀਰੀ ਪੀਰੀ ਦਾ ਸਿਧਾਂਤ ਤਾਂ ਨਹੀਂ ਕਹਿ ਸਕਿਆ ਜਾ ਸਕਦਾ ਇਹਨੂੰ
ਨਹੀਂ ਜੀ ਮੀਰੀ ਪੀਰੀ ਤਾਂ ਇਹ ਹੈ ਕਿ ਤੁਸੀਂ ਰਾਜਨੀਤੀ ਦੇ ਘੋੜੇ ਤੇ ਸਵਾਰ ਹੋ ਕੇ ਗੁਰੂ ਦੇ ਗਿਆਨ ਦੀ ਲਗਾਮ ਪਾ ਕੇ ਰੱਖਣੀ ਹੈ ਗੁਰੂ ਦੇ ਆਸ਼ੇ ਦੇ ਅਨੁਸਾਰ ਚੱਲਦਿਆਂ ਸਾਰਾ ਕੰਮ ਕਰਨਾ ਸੀਗਾ ਲੇਕਿਨ ਹੁਣ ਜਿਹੜਾ ਹੁਣ ਇਹ ਤਾਂ ਮਤਲਬ ਜਿਹੜੇ ਸਾਡੇ ਜਥੇਦਾਰ ਨੇ ਉਹ ਵੀ ਬਾਦਲਾਂ ਦੇ ਲਿਫਾਫਿਆਂ ਚੋਂ ਨਿਕਲਦੇ ਨੇ ਪ੍ਰਧਾਨ ਵੀ ਬਾਦਲਾਂ ਦੇ ਲਿਫਾਫਿਆਂ ਚੋਂ ਨਿਕਲ ਰਿਹਾ ਔਰ ਸ਼੍ਰੋਮਣੀ ਕਮੇਟੀ ਜਿਹੜੀ ਹੈ ਮੌਜੂਦਾ ਕਮੇਟੀ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਉੱਥੇ ਸਾਰਾ ਪ੍ਰਬੰਧ ਸੰਭਾਲ ਰਹੀ ਹੈ ਜਦੋਂ ਕਿ ਉਹਨਾਂ ਦੀ ਟਰਮ ਜਿਹੜੀ ਹੈ ਉਹ 2016 ਦੇ ਵਿੱਚ ਪੂਰੀ ਹੋ ਚੁੱਕੀ ਹੈ ਇਹਦੇ ਬਾਵਜੂਦ ਵੀ ਉੱਥੇ ਇਲੈਕਸ਼ਨ ਨਹੀਂ ਹੋ ਰਹੇ ਸੋ ਉਹ ਗੈਰ ਕਾਨੂੰਨੀ ਢੰਗ ਨਾਲ ਪੰਥ ਦੋਖੀਆਂ ਨਾਲ ਸਾਰੇ ਇਹ ਰਲ ਮਿਲ ਕੇ ਇਹ ਸਾਰਾ ਸਿਸਟਮ ਜਿਹੜਾ ਚਲਾ ਰਹੇ ਨੇ ਇਹ ਮੀਰੀ ਪੀਰੀ ਦੇ ਸਿਧਾਂਤ ਨੂੰ ਠੇਸ ਪਹੁੰਚਾਉਣ ਵਾਲੀਆਂ ਉਹਨਾਂ ਤੋਂ ਬਿਲਕੁਲ ਉਲਟ ਜਾ ਕੇ ਜਿਹੜੀਆਂ ਗੱਲਾਂ ਨੇ ਇਹ ਕਰਦੇ ਨੇ ਤਾਂ ਇਹ ਤਾਂ ਨੁਕਸਾਨ ਕਰ ਰਹੇ ਨੇ ਕੌਮ ਜੀ
ਤੁਸੀਂ ਕੀ ਸਮਝਦੇ ਕਿ ਇਹਦਾ ਕੀ ਕਾਰਨ ਬਣਿਆ ਕਿ ਇਹ ਜਿਹੜਾ ਇੱਕ ਸੰਸਥਾ ਜਿਹੜੀ ਜਿਸ ਨੂੰ ਇਹ ਕਹਿ ਕੇ ਲਿਆਂਦਾ ਗਿਆ ਸੀ ਸਿੱਖ ਪੰਥ ਦੇ ਵਿੱਚ ਕਿ ਇਹ ਸਿੱਖ ਮਸਲਿਆਂ ਦੇ ਹੱਲ ਕਰੇਗੀ ਇਹ ਹੁਣ ਆਪਣੇ ਹੁਣ ਤੱਕ ਦੇ ਜਿੰਨੀ ਕਿ ਸਾਡੀ ਸੋਝੀ ਦੇ ਮੁਤਾਬਕ ਅਸੀਂ ਦੇਖਦੇ ਹਾਂ ਇਹ ਹਰ ਇੱਕ ਕੰਮ ਤਕਰੀਬਨ ਸਿੱਖ ਕੌਮ ਦੇ ਬੇੜੀਆਂ ਚ ਵੱਟੇ ਪਾਉਣ ਵਾਲੇ ਕਰਦੇ ਤੁਸੀਂ ਕੀ ਸਮਝਦੇ ਇਹਦੇ ਕੀ ਕਾਰਨ ਬਣੇ ਕਿਸ ਕਿੱਥੋਂ ਕਹਾਣੀ ਜਿਹੜੀ ਇਹ ਵਿਗੜੀ
ਇਹ ਜੀ ਜਦੋਂ ਕਹਿ ਲਓ ਵੀ ਪੋਲੀਟੀਕਲ ਬੰਦੇ ਜਿਹੜੇ ਟੋਟਲੀ ਜਿਹੜੇ ਮੀਰੀ ਪੀਰੀ ਵਾਲੇ ਪੋਲੀਟੀਕਲ ਨਹੀਂ ਹੈਗੇ ਜਿਹੜੇ ਟੋਟਲੀ ਪੋਲੀਟੀਕਲ ਨੇ ਔਰ ਰਾਜਨੀਤੀ ਦੇ ਵਿੱਚ ਵੀ ਉਹ ਵਪਾਰ ਕਰਨ ਲਈ ਆਏ ਨੇ ਹਾਲਾਂਕਿ ਰਾਜਨੀਤੀ ਆਪਣੇ ਆਪ ਦੇ ਵਿੱਚ ਵੀ ਇੱਕ ਸੇਵਾ ਵਾਲਾ ਕੰਮ ਹੈ ਤਾਂ ਪਰ ਉਹ ਰਾਜਨੀਤੀ ਦੇ ਵਿੱਚ ਜਿਹੜੇ ਵਪਾਰ ਕਰਨ ਲਈ ਆਏ ਨੇ ਜਦੋਂ ਉਹਨਾਂ ਨੂੰ ਅਸੀਂ ਧਰਮ ਦੇ ਅੰਦਰ ਵਾੜ ਲਾਂਗੇ ਉਹੀ ਇਲੈਕਸ਼ਨ ਡਬਲ ਅਕਾਲੀ ਦਲ ਬਣਾ ਕੇ ਜਿਵੇਂ ਬਾਦਲ ਨੇ ਕੀਤਾ ਕਿ ਜੇ ਵਿਧਾਨ ਸਭਾ ਤੇ MP ਦੀ ਚੋਣ ਲੜਨੀ ਹੈ ਤਾਂ ਤੱਕੜੀ ਚੋਣ ਨਿਸ਼ਾਨ ਹੈ ਤਾਂ ਅਕਾਲੀ ਦਲ ਵੱਖਰਾ ਹੈ ਜੀ ਤੇ ਜੇ SGPC ਦੀ ਚੋਣ ਨਿਸ਼ਾਨ ਚੋਣ ਲੜਨੀ ਹੈ ਤਾਂ ਚੋਣ ਨਿਸ਼ਾਨ ਟਰੈਕਟਰ ਹੈ ਤਾਂ ਅਕਾਲੀ ਦਲ ਵੱਖਰਾ ਹੈ ਤਾਂ ਇੱਕ ਪਾਰਟੀ ਅਸਲ 'ਚ ਕਾਗਜ਼ਾਂ 'ਚ 2 ਪਾਰਟੀਆਂ ਸ਼ੋਅ ਕਰਕੇ ਜਿਹੜਾ ਇਹ ਡਰਾਮੇਬਾਜ਼ੀ ਚਲਾ ਰਹੇ ਨੇ ਮਤਲਬ ਇਹ ਕਹਿ ਸਕਦੇ ਹਾਂ ਕਿ ਜਦੋਂ ਬਹੁਤ ਕਰਪਟ ਤੇ ਗੰਦੀ ਮਾਨਸਿਕਤਾ ਦੇ ਬੰਦੇ ਕਿਸੇ ਵੀ ਉੱਚੀ ਸੰਸਥਾ ਦੇ ਵਿੱਚ ਵੀ ਆ ਜਾਣਗੇ ਤਾਂ ਉਹ ਸੰਸਥਾ ਨੂੰ ਪੂਰੀ ਤੌਰ ਤੇ ਉਹਦੇ ਜਿਹੜੇ ਸਿਧਾਂਤ ਨੇ ਉਹਨਾਂ ਨੂੰ ਸਿੱਕੇ ਤੇ ਟੰਗ ਦਿੰਦੇ ਨੇ ਤੇ ਸੰਸਥਾ ਦਾ ਅੰਦਰੂਨੀ ਸੰਸਥਾ ਦੀ ਰੂਹ ਦਾ ਕਤਲ ਕਰ ਦਿੰਦੇ ਨੇ ਉਹ ਸਿਰਫ ਬਾਹਰੋਂ ਇੱਕ ਜਿਹੜਾ ਸਾਰਾ ਢਾਂਚਾ ਖੜਾ ਰਹਿ ਜਾਂਦਾ ਅੱਜ ਸਾਡੇ ਨਾਲ ਉਹੀ ਹੋਇਆ ਕਿ ਇਹਨਾਂ ਨੇ ਕੀ ਕੁਛ ਨਹੀਂ ਕੀਤਾ ਸਾਡੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰਦੀਆਂ ਨੇ ਬੇਅਦਬੀ ਵਾਲੇ ਬੰਦੇ ਸਾਹਮਣੇ ਆਉਂਦੇ ਨੇ ਸੌਦਾ ਸਾਧ ਦੇ ਖਿਲਾਫ ਅਜੇ ਤੱਕ ਵੀ SGPC ਵੱਲੋਂ ਕੋਈ ਮੂੰਹ ਨਹੀਂ ਖੋਲਿਆ ਜਾਂਦਾ ਕੋਈ ਵਿਰੋਧ ਨਹੀਂ ਕੀਤਾ ਜਾਂਦਾ ਬਲਕਿ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਿਹੜੇ ਸੌਦਾ ਸਾਧ ਦੇ ਚੇਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਵਿੱਚ ਸ਼ਾਮਲ ਸੀਗੇ ਸ਼ਾਮਲ ਦਾ ਜਦੋਂ ਉਹਨਾਂ ਦਾ ਦੋਸ਼ ਵੀ ਲਾ ਕੇ ਉਸ ਤੋਂ ਬਾਅਦ ਵੀ SGPC ਨੇ ਭਗਤਾ ਭਾਈਕਾ ਦੇ ਵਿੱਚ ਉਹਨਾਂ ਡੇਰਾ ਪ੍ਰੇਮੀਆਂ ਨੂੰ ਜਿਹੜੀਆਂ ਦੁਕਾਨਾਂ ਸੀ ਕਿਰਾਏ ਦੇ ਉੱਤੇ ਦਿੱਤੀਆਂ ਹੋਈਆਂ ਸੀ, ਪਰ ਜਦੋਂ ਅਸੀਂ ਉਹਦੇ ਤੇ ਸਟੈਂਡ ਲਿਆ ਕਿ ਜੇ ਤੁਸੀਂ ਖਾਲੀ ਨਹੀਂ ਕਰਾਉਂਦੇ ਤਾਂ ਅਸੀਂ ਕੋਈ ਸੰਘਰਸ਼ ਕਰਾਂਗੇ, ਤਾਂ ਇਹਨਾਂ ਨੇ ਅਗਲੇ ਦਿਨ ਜਿਹੜੇ ਉੱਥੇ ਜਿੰਦੇ ਸਵੇਰੇ ਸਾਜਰੇ ਲਵਾਤੇ ਸੀ ਉਹਨਾਂ ਦੁਕਾਨਾਂ ਨੂੰ। ਸੋ ਇਹੀ ਕਹਿ ਸਕਦੇ ਹਾਂ ਕਿ ਜਿਹੜੇ ਇਹ ਕਰਪਟ ਬੰਦੇ ਜਦੋਂ ਕਿਸੇ ਵੀ ਸੰਸਥਾ ਵਿੱਚ ਆ ਜਾਣਗੇ ਤਾਂ ਉਹਨੂੰ ਤਬਾਹ ਕਰ ਦਿੰਦੇ ਨੇ, ਬਰਬਾਦ ਕਰ ਦਿੰਦੇ ਨੇ। ਸੋ ਇਹ ਸਾਰਾ ਸਿਸਟਮ ਚੱਲ ਰਿਹਾ
ਜੀ। ਤੇ ਜਿਵੇਂ ਤੁਸੀਂ ਹੁਣ ਇਲੈਕਸ਼ਨ ਦੀ ਵੀ ਗੱਲ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 2016 ਤੋਂ ਨਹੀਂ ਹੋਈ
ਜੀ,
ਜੇ ਉਦੋਂ ਹੋਈ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਵੇਗੀ, ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜੀ ਇਲੈਕਸ਼ਨ ਵੀ ਹੁੰਦੀ ਹੈ ਕਿ ਇਹ ਸਹੀ ਮਾਇਨਿਆਂ ਦੇ ਵਿੱਚ ਇਲੈਕਸ਼ਨ ਹੁੰਦੀ ਹੈ ਜਾਂ ਗੁਰਮਤ ਸਿਧਾਂਤਾਂ ਦੇ ਅਨੁਸਾਰ ਹੀ ਇਹ ਇਲੈਕਸ਼ਨ ਹੁੰਦੀ ਹੈ?
ਨਹੀਂ ਦੇਖੋ ਜੀ, ਗੁਰਮਤ ਦਾ ਜਿਹੜਾ ਸਿਧਾਂਤ ਹੈਗਾ ਵੀਰ ਸਾਹਿਬ ਸਿੰਘ ਜੀ, ਉਹ ਤਾਂ ਬੜਾ ਸਪਸ਼ਟ ਹੈ ਕਿ ਗੁਰੂ ਸਾਹਿਬ ਨੇ ਤਾਂ ਸਾਨੂੰ ਜਿਹੜਾ ਇਲੈਕਸ਼ਨ ਨੇ ਸਿਲੈਕਸ਼ਨ ਦੀ ਬਖਸ਼ਿਸ਼ ਕੀਤੀ ਹੈ। ਗੁਰਬਾਣੀ ਦੇ ਵਿੱਚ ਬਹੁਤ ਸਾਰੇ ਸਾਨੂੰ ਐਸੇ ਪ੍ਰਮਾਣ ਮਿਲਦੇ ਨੇ, ਜੱਗ ਮੈਂ ਉੱਤਮ ਕਾਢੀ ਹੈ ਵਿਰਲੇ ਕਹੀ ਕੇ। ਸੋ ਵਿਰਲਿਆਂ ਦੀ ਗੱਲ ਜਿਹੜੀ ਆਉਂਦੀ ਹੈ, ਪਰ ਹੁਣ ਇਹ ਜਿਹੜਾ SGPC ਵਾਲਾ ਸਿਸਟਮ ਹੈ, ਇਹ ਚੋਣਾਂ ਵਾਲਾ ਸਾਡੇ ਇੱਕ ਤਰ੍ਹਾਂ ਦਾ ਗਲ ਪੈ ਚੁੱਕਿਆ ਫਿਲਹਾਲ। ਜਾਂ ਤਾਂ ਇਹ ਹੈ ਵੀ ਅਸੀਂ ਇਹ ਕਹਿ ਦਈਏ, ਜਿਵੇਂ ਸਾਡੇ ਬਹੁਤ ਸਾਰੇ ਵੀਰ ਐਵੇਂ ਕਹਿੰਦੇ ਆ ਕਿ ਅਸੀਂ ਜਦੋਂ ਚੋਣਾਂ ਨੂੰ ਮੰਨਦੇ ਹੀ ਨਹੀਂ ਤੇ ਅਸੀਂ ਇਹਦੇ ਵਿੱਚ ਦਖਲ ਅੰਦਾਜ਼ੀ ਕਿਵੇਂ ਕਰੀਏ। ਇਹ ਇੱਕ ਗੱਲ ਤਾਂ ਠੀਕ ਲੱਗਦੀ ਹੈ ਕਹਿਣ ਨੂੰ ਸੁਣਨ ਨੂੰ, ਪਰ ਮੈਨੂੰ ਲੱਗਦਾ ਵੀ ਇਸ ਤਰ੍ਹਾਂ ਅਸੀਂ ਇੱਕ ਜ਼ਿੰਮੇਵਾਰੀ ਤੋਂ ਭੱਜਣ ਵਾਲਾ ਰਾਹ ਵੀ ਅਪਣਾਉਂਦੇ ਹਾਂ। ਚਲੋ ਠੀਕ ਹੈ, ਜਿਵੇਂ ਹੁੰਦਾ ਠੀਕ ਹੈ, ਹੋਈ ਜਾਊਗਾ ਜੀ, ਜਦੋਂ ਅਸੀਂ ਮੰਨਦੇ ਅਸੀਂ ਰੱਦ ਕਰਦੇ ਹਾਂ ਨਾ ਚੋਣਾਂ ਨੂੰ। ਪਰ ਜਿਹੜੇ ਬੰਦੇ ਰੱਦ ਕਰਦੇ ਨੇ ਨਾ ਚੋਣਾਂ ਨੂੰ, ਕੀ ਉਹ ਇਸ ਤਾਕਤ ਦੇ ਵਿੱਚ ਹੈਗੇ ਨੇ ਕਿ ਉਹਨਾਂ ਦੇ ਰੱਦ ਕਰਨ ਨਾਲ ਕੋਈ ਚੋਣ ਪ੍ਰਕਿਰਿਆ ਦੇ ਵਿੱਚ ਸੁਧਾਰ ਹੁੰਦਾ ਜਾਂ ਕੋਈ ਅਸਰ ਪੈਂਦਾ? ਸੋ ਇਸ ਲਈ ਇਹ ਗੁਰਮਤ ਦਾ ਸਿਧਾਂਤ ਨਹੀਂ, ਲੇਕਿਨ ਹੁਣ ਸਾਡੇ ਗਲ ਪੈ ਚੁੱਕੇ ਆ। ਇੱਕ ਵਾਰੀ ਜਿਵੇਂ ਕਹਿੰਦੇ ਨੇ ਵੀ ਚਿੱਕੜ ਦੇ ਵਿੱਚ ਬਣ, ਚਿੱਕੜ ਚੋਂ ਕਿਸੇ ਨੂੰ ਕੱਢਣਾ ਹੋਵੇ ਤਾਂ ਚਿੱਕੜ 'ਚ ਬਣਨਾ ਪੈਂਦਾ। ਤਾਂ ਮੈਨੂੰ ਲੱਗਦਾ ਵੀ ਸਿਆਣੇ ਸੁਹਿਰਦ ਬੰਦਿਆਂ ਨੂੰ ਇੱਕ ਮਜ਼ਬੂਤ ਇਹੋ ਜਿਹੇ ਸੰਗਠਨ ਦੀ ਲੋੜ ਹੈ ਜਿਹੜਾ ਗੁਰੂ ਨੂੰ ਸਮਰਪਿਤ ਹੋ ਕੇ ਚੱਲਣ, ਔਰ ਜਿਹੜਾ ਇਹ ਬਾਦਲ ਜੁੰਡਲੀ ਹੈ ਜਿਹੜੀ ਜਿਹੜੇ ਨੇ ਸਾਡਾ ਬਹੁਤ ਵੱਡੇ ਪੱਧਰ 'ਤੇ ਨੁਕਸਾਨ ਕੀਤਾ, ਸ਼੍ਰੋਮਣੀ ਅਕਾਲੀ ਦਲ ਜਿਹੜਾ ਸਾਡੇ ਬਜ਼ੁਰਗਾਂ ਨੇ ਸ਼ਹੀਦੀਆਂ ਦੇ ਕੇ ਹੋਂਦ ਵਿੱਚ ਲਿਆਂਦਾ ਸੀਗਾ, ਉਹਦੀ ਫੱਟੀ ਪੋਚਤੀ ਬਿਲਕੁਲ। ਅਕਾਲ ਤਖ਼ਤ ਸਾਹਿਬ ਜੇ ਇੱਕ ਲੋਕ ਇੰਦਰਾ ਗਾਂਧੀ ਨੇ ਜੇ ਉੱਥੇ ਹਮਲਾ ਕੀਤਾ ਸਿੱਧੇ ਰੂਪ ਦੇ ਵਿੱਚ ਟੈਂਕਾਂ ਤੋਪਾਂ ਦੇ ਨਾਲ ਕਰਵਾਇਆ, ਤਾਂ ਦੂਜੇ ਪਾਸੇ ਇਹਨਾਂ ਨੇ ਇਹੋ ਜਿਹੇ ਹੁਕਮਨਾਮੇ ਜਾਰੀ ਕਰਵਾ ਤੇ ਉੱਥੋਂ ਅਕਾਲ ਤਖ਼ਤ ਤੋਂ ਕਿ ਸਿੱਖਾਂ ਦੇ ਦਿਮਾਗ ਵਿੱਚੋਂ ਅਕਾਲ ਤਖ਼ਤ ਢਹਿ ਢੇਰੀ ਹੋ ਜਾਵੇ। ਤੇ ਫਿਰ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀਆਂ ਵਿਧਵੀਆਂ ਦੀ ਗੱਲ ਚੱਲ ਪਈ, ਜਥੇਦਾਰ ਸਭ ਕੁਝ ਸਾਰਾ ਸਾਡਾ ਸਿਸਟਮ ਖਰਾਬ ਕਰਤਾ। ਸੋ ਇਹਨਾਂ ਨੂੰ ਗੁਰਦੁਆਰਿਆਂ ਦੇ ਵਿੱਚ ਜਿਹੜੇ ਅਜੋਕੇ ਨਰੈਣੂ ਜਿਹੜੇ ਬੈਠੇ ਨੇ ਉਹਨਾਂ ਨੂੰ ਕੱਢਣ ਵਾਸਤੇ ਸਾਨੂੰ ਇੱਕ ਮਜ਼ਬੂਤ ਜਿਹੜਾ ਸਿੱਖ ਸੰਗਠਨ ਦੀ ਲੋੜ ਹੈ, ਜਿਹਦੇ ਵਿੱਚ ਸਾਨੂੰ ਇਮਾਨਦਾਰੀ ਨਾਲ ਸਾਰਿਆਂ ਨੂੰ ਰਲ ਕੇ ਕੰਮ ਕਰਨਾ ਚਾਹੀਦਾ ਆਪਣੇ ਆਪਣੇ ਮਿੱਤ ਮੁਤਾਬਕ, ਤੇ ਇਹ ਜਿੰਨਾ ਵੀ ਹੋ ਸਕਦਾ ਸੁਧਾਰ ਉਹਦੇ ਲਈ ਤਤਪਰ ਰਹਿਣਾ ਚਾਹੀਦਾ।
ਹਾਂਜੀ, ਤੇ ਜਿਹੜੀ ਇਹ ਗੱਲ ਆਪਾਂ ਦੇਖਦੇ ਹਾਂ ਕਿ ਜਿਹੜੀਆਂ ਇੱਕ ਸਥਾਪਿਤ ਧਿਰਾਂ ਨੇ ਛੋਟੇ ਪੱਧਰ ਤੇ, ਭਾਵੇਂ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿ ਲਈਏ, ਉਹ ਤੋਂ ਵੱਡੇ ਪੱਧਰ ਤੇ ਪੰਜਾਬ ਦੀ ਸਿਆਸਤ ਕਹਿ ਲਈਏ, ਉਹ ਤੋਂ ਵੱਡੇ ਪੱਧਰ ਤੇ ਭਾਰਤ ਦੀ ਸਿਆਸਤ ਕਹਿ ਲਈਏ,
ਜੀ
ਕੁਝ ਕੁ ਦੋ ਧਿਰਾਂ ਆਮ ਤੌਰ ਦੇ ਉੱਤੇ ਖੇਡ ਖੇਡਦੀਆਂ ਨੇ, ਇੱਕ ਵਾਰੀ ਉਹ ਇੱਕ ਵਾਰੀ ਉਹ, ਤੇ ਜਿਹੜਾ ਜਦੋਂ ਕਦੇ ਵੀ ਤੀਸਰਾ ਬਦਲ ਕਿਤੇ ਵੀ ਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਆਪਾਂ ਪੰਜਾਬ 'ਚ ਦੇਖਿਆ ਕਿ ਤੀਸਰਾ ਬਦਲ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਇੱਕ ਵਿਸ਼ਾ ਵੱਖਰਾ ਹੈ ਕਿ ਉਹ ਸਹੀ ਨੇ ਜਾਂ ਨਹੀਂ ਨੇ, ਉਹ ਵੀ ਗੱਲ ਹੋਣੀ ਚਾਹੀਦੀ ਹੈ ਕਿ ਕਿਹੋ ਜਿਹਾ ਤੀਸਰੀ ਧਿਰ ਹੋਵੇ, ਤੀਸਰਾ ਬਦਲ ਹੋਵੇ, ਪਰ ਆਮ ਤੌਰ ਦੇ ਉੱਤੇ ਉਹ ਬੜੀ ਥੋੜੇ ਜਿਹੇ ਸਮੇਂ ਦੇ ਵਿੱਚ ਉਹ ਆਪਣਾ ਜਿਵੇਂ ਕਹਿ ਲਓ ਕਿ ਆਪਣਾ ਆਪ ਸੰਕੋਚ ਕੇ ਬੈਠ ਜਾਂਦੇ ਨੇ। ਤੁਸੀਂ ਕੀ ਸੋਚਦੇ ਕਿ ਇਸ ਤੇ ਕੀ ਕਾਰਨ ਹੋ ਸਕਦਾ?
ਉਹ ਤਾਂ ਜੀ ਬੜੀ ਸਪਸ਼ਟ ਜੀ ਗੱਲ ਹੈ ਵੀ ਜਿਹੜਾ ਜਿਵੇਂ ਆਪਾਂ SGPC ਦੀ ਗੱਲ ਹੀ ਕਰ ਲਓ, ਵੀ ਮੰਨ ਲਓ ਜਿਹੜੇ ਬੰਦੇ ਹੁਣ ਪ੍ਰਬੰਧ ਸੰਭਾਲਣਾ ਚਾਹੁੰਦੇ ਨੇ ਉਹਨਾਂ ਦੀ ਇੱਛਾ ਕੀ ਹੈ? ਜੇ ਤਾਂ ਇੱਛਾ ਸਿਰਫ ਇੰਨੀ ਕਿ ਵੀ ਹੁਣ ਬਾਦਲ ਲਈ ਜਾਂਦਾ ਆਪਣੇ ਘਰ ਨੂੰ ਗੋਲਕ ਤੇ ਇਹ ਚਾਬੀ ਸਾਡੇ ਕੋਲ ਆ ਜਾਏ ਤੇ ਅਸੀਂ ਉਹੀ ਕੰਮ ਕਰਨਾ, ਫਿਰ ਫਰਕ ਤਾਂ ਕੋਈ ਨਹੀਂ ਹੋਇਆ, ਤਬਦੀਲੀ ਤਾਂ ਕੋਈ ਨਹੀਂ ਹੋਈ। ਸੋ ਇਸ ਲਈ ਮਤਲਬ ਇਹ ਕਹਿ ਸਕਦੇ ਹਾਂ ਕਿ ਸਾਡੇ ਉਹਨਾਂ ਬੰਦਿਆਂ ਵਿੱਚ ਵੀ ਕਿਤੇ ਨਾ ਕਿਤੇ ਸਮੱਸਿਆਵਾਂ ਹੋਣ ਕਰਕੇ ਉਹ ਜਿਹੜਾ ਅਸਰ ਹੈ ਲੋਕਾਂ 'ਤੇ ਉਸ ਰੂਪ ਦੇ ਵਿੱਚ ਨਹੀਂ ਪੈਂਦਾ। ਜਿਵੇਂ ਹੁਣ SGPC ਦੀ ਗੱਲ ਹੈ ਤਾਂ ਬਾਦਲ ਮੁਕਤ ਗੁਰਦੁਆਰੇ ਕਰਨੇ ਨੇ, ਇਹਦੇ ਲਈ ਬਹੁਤ ਸਾਰੀਆਂ ਧਿਰਾਂ ਜਿਹੜੀਆਂ ਗੱਲ ਕਰ ਰਹੀਆਂ ਨੇ, ਉਹਨਾਂ ਵਿੱਚ ਕੁਝ ਧਿਰਾਂ ਇਹੋ ਜਿਹੀਆਂ ਨੇ ਜਿਹੜੀਆਂ ਸਿਰਫ ਅਖਬਾਰਾਂ 'ਚ ਗੱਲਾਂ ਕਰਦੀਆਂ ਨੇ ਅਤੇ ਗਰਾਊਂਡ ਦੇ ਉੱਤੇ ਉਹਨਾਂ ਦਾ ਕੋਈ ਵਰਕ ਨਹੀਂ। ਤਾਂ ਮੇਰੀਆਂ ਵੀ ਬਹੁਤ ਸਾਰੇ ਲਗਭਗ ਨਾਲ ਜਿੰਨੇ ਵੀ ਇਹ 'ਤੇ ਕੰਮ ਕਰਦੇ ਨੇ, ਮੀਟਿੰਗਾਂ ਹੁੰਦੀਆਂ ਨੇ, ਬਹੁਤ ਸਾਰਿਆਂ ਨੂੰ ਮਿਲੇ ਹਾਂ ਅਤੇ ਬਹੁਤ ਸਾਰੇ ਵੀਰ ਆ ਕੇ ਮਿਲਦੇ ਨੇ ਘਰੇ ਵੀ। ਔਰ ਮੈਂ ਅਕਸਰ ਇਹ ਬੇਨਤੀ ਕਰਦਾ ਵੀ ਆਪਾਂ ਯਾਰ ਪਹਿਲਾਂ ਤਾਂ ਆਪਣੇ ਆਪ ਦੇ ਵਿੱਚ ਇਮਾਨਦਾਰੀ ਲੈ ਕੇ ਆਈਏ। ਜੇ ਹੁਣ ਇਹ ਹੈ ਵੀ ਹੁਣ ਅਸੀਂ ਉਹਦੀ ਜਗ੍ਹਾ 'ਤੇ ਅਸੀਂ ਹੁਣ ਜਿਵੇਂ ਸਾਰੇ ਪੰਥ ਦੇ ਵਿੱਚ ਇੱਕ ਭੁਲੇਖਾ ਪਿਆ ਹੋਇਆ, ਸਾਰੇ ਬੰਦੇ ਇਹ ਕਹਿੰਦੇ ਨੇ ਵੀ ਹੁਣ ਖਲਾਅ ਬਹੁਤ ਹੈ ਪੰਥ 'ਚ, ਖਲਾ ਬਹੁਤ ਹੈ ਤਾਂ ਉਹ ਖਲਾ ਖਲਾ ਦੇ ਵਿੱਚ ਉਹਨਾਂ ਨੂੰ ਇਹ ਲੱਗ ਰਿਹਾ ਕਿ ਅਸੀਂ ਹੁਣ ਸੰਭਾਲ ਲਾਂਗੇ ਇਕੱਲੇ ਇਕੱਲੇ ਨੂੰ ਇਹ ਹੋਇਆ ਹੋਇਆ ਲੇਕਿਨ ਸਾਡੀ ਇਹ ਮੈਂ ਦੇ ਵਿੱਚੋਂ ਦੁਬਾਰਾ ਫਿਰ ਬਾਦਲ ਵਰਗੇ ਕਰਪਟ ਬੰਦੇ ਮਜ਼ਬੂਤ ਹੋ ਸਕਦੇ ਨੇ ਇਸ ਲਈ ਅਸੀਂ ਮਤਲਬ ਬਦਲ ਜਿਹੜਾ ਦੇਣਾ ਚਾਹੁੰਦੇ ਹਾਂ ਅਸੀਂ ਉਹੋ ਜਿਹਾ ਕੰਮ ਹੀ ਨਹੀਂ ਕਰਨੇ ਚਾਹੁੰਦੇ ਤਾਂ ਉਹ ਉਹਦੇ ਲਈ ਸਾਨੂੰ ਇਮਾਨਦਾਰੀ ਨਾਲ ਪਹਿਲਾਂ ਤਾਂ ਸਵੈ ਪੜਚੋਲ ਕਰਨੀ ਪਊਗੀ ਕਿ ਜਦੋਂ ਸਾਡੇ ਕੋਲ ਚਾਬੀਆਂ ਆਉਣੀਆਂ ਨੇ ਕਿਸੇ ਵੀ ਧਿਰ ਕੋਲ ਤਾਂ ਅਸੀਂ ਸਾਡੇ ਪਲੈਨ ਕੀ ਨੇ ਸਾਨੂੰ ਵਿਜ਼ਨ ਦੱਸਣਾ ਪਊਗਾ ਭਾਵੇਂ ਉਹ ਸਿੱਖ ਕੌਮ ਦੀ ਗੱਲ ਹੈ ਜਾਂ ਪੰਜਾਬ ਬਦਲਣ ਦੀ ਗੱਲ ਵੀ ਸੇਮ ਹੀ ਹੈ ਇੰਡੀਆ ਬਦਲਣ ਦੀ ਗੱਲ ਵੀ ਸੇਮ ਹੀ ਹੈ ਕਿ ਜਿਹੜੇ ਜਿਹੜੇ ਬਦਲਣਾ ਚਾਹੁੰਦੇ ਨੇ ਉਹ ਸਾਨੂੰ ਦੱਸੋ ਤਾਂ ਸਹੀ ਜਿਹੜਾ ਵੀ ਕੋਈ ਬਦਲ ਉੱਠਦਾ ਉਹ ਸਿਰਫ ਸਥਾਪਿਤ ਧਿਰਾਂ ਨੂੰ ਗਾਲਾਂ ਕੱਢ ਕੇ ਚਾਹੁੰਦਾ ਵੀ ਸਾਨੂੰ ਵੋਟਾਂ ਮਿਲ ਜਾਣ ਇਹ ਪੰਜਾਬ ਦੇ ਵਿੱਚ ਵੀ ਹੋਇਆ ਸੀਗਾ ਔਰ ਇਹ ਇੰਡੀਆ ਲੈਵਲ ਤੇ ਵੀ ਹੁੰਦਾ ਐਜੀਪੀਸੀ ਵਿੱਚ ਵੀ ਐਵੇਂ ਹੈ ਜਿਹੜੇ ਐਜੀਪੀਸੀ ਦੀ ਗੱਲ ਮੈਂ ਕਿਉਂਕਿ ਉਹ ਜ਼ਿਆਦਾ ਆਪਾਂ ਕਰ ਸਕਦੇ ਹਾਂ ਉਹਦੇ 'ਤੇ ਇਸ ਲਈ ਮੈਂ ਕਹਿੰਦਾ ਕਿ ਜਿਹੜੇ ਐਜੀਪੀਸੀ ਜਿਹੜੇ ਬਾਦਲਾਂ ਨੂੰ ਕੱਢਣਾ ਚਾਹੁੰਦੇ ਨੇ ਗੁਰਦੁਆਰਿਆਂ 'ਚੋਂ ਉਹਨਾਂ ਨੂੰ ਵੀ ਪੁੱਛਿਆ ਤਾਂ ਜਾ ਸਕਦਾ ਸੰਗਤ ਉਹਨਾਂ ਨੂੰ ਸਵਾਲ ਕਰੇ ਤੁਹਾਡੇ ਲਵੇ ਕੀ ਵਿਜ਼ਨ ਹੈ ਤੁਸੀਂ ਕੀ ਕਰੋਗੇ ਫਿਰ ਤੁਹਾਡੇ ਕੋਲ ਪ੍ਰਬੰਧ ਆ ਜਾਂਦਾ ਤੁਹਾਡੇ ਕੀ ਪ੍ਰੋਗਰਾਮ ਨੇ ਫਿਊਚਰ ਦੇ ਉਹ ਸਪਸ਼ਟ ਕਰਨ ਜੇ ਸਿਰਫ ਉਹਨਾਂ ਲਵੇ ਕੋਈ ਹੈ ਹੀ ਨਹੀਂ ਬਸ ਉਹੀ ਹਲਾ ਹੈਗੀ ਆ ਜਿਹੜੀ ਫੋਕੀ ਤਾਂ ਫਿਰ ਤਾਂ ਲੋਕ ਭਰੋਸਾ ਨਹੀਂ ਕਰਨਗੇ
ਹਾਂਜੀ ਤੁਸੀਂ ਪ੍ਰਚਾਰ ਦੇ ਵਿੱਚ ਵੀ ਕਾਫ਼ੀ ਮਤਲਬ ਪੰਜਾਬ ਦੇ ਵਿੱਚ ਪੰਜਾਬ ਜਾਂ ਪੰਜਾਬ ਤੋਂ ਬਾਹਰ ਵਿਦੇਸ਼ਾਂ 'ਚ ਵੀ ਜਾਂਦੇ ਰਹਿੰਦੇ
ਜੀ ਜੀ
ਅਤੇ ਤਕਰੀਬਨ ਜਦੋਂ ਵੀ ਉੱਥੇ ਕੋਈ ਚੋਣ ਹੁੰਦੀ ਹੈ ਉਸ ਦੇ ਵਿੱਚ ਤੁਹਾਡੀ ਸ਼ਮੂਲੀਅਤ ਕਿਸੇ ਨਾ ਕਿਸੇ ਢੰਗ ਨਾਲ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਅਤੇ ਵਧੀਆ ਗੱਲ ਹੈਗਾ ਤੁਸੀਂ ਜਿਹੜੇ ਮੁੱਦੇ ਨੇ ਉਹਨਾਂ ਦੇ ਉੱਤੇ ਗੱਲਬਾਤ ਵੀ ਕਰਦੇ ਹੋ ਸੇਧ ਦੇਣ ਦੀ ਕੋਸ਼ਿਸ਼ ਵੀ ਕਰਦੇ ਹੋ ਤੁਸੀਂ ਮਤਲਬ ਪਹਿਲਾਂ ਪੰਜਾਬ ਦੀ ਗੱਲ ਕਰੀਏ ਵੀ ਪੰਜਾਬ ਦੇ ਹਾਲਾਤਾਂ ਤੋਂ ਤੁਸੀਂ ਕੀ ਸਮਝਦੇ ਹੋ ਕਿੰਨੀ ਕੁ ਪੱਧਰ ਦੇ ਉੱਤੇ ਲੋਕਾਂ 'ਚ ਜਾਗਰੂਕਤਾ ਹੈ ਇਹਨਾਂ ਗੱਲਾਂ ਨੂੰ ਸਮਝਣ ਦੀ
ਨਹੀਂ ਦੇਖੋ ਜੀ ਲੋਕਾਂ ਦੇ ਵਿੱਚ ਜਾਗਰੂਕਤਾ ਆ ਤਾਂ ਰਹੀ ਹੈ ਪਰ ਉਹਦੀ ਜਿਵੇਂ ਪਰਸੈਂਟੇਜ ਆਪਾਂ ਜਦੋਂ ਕੱਢਣ ਲੱਗਦੇ ਹਾਂ ਤਾਂ ਬਹੁਤ ਘੱਟ ਹੈ ਉਹਦਾ ਕਾਰਨ ਇਹ ਹੈ ਕਿ ਜਾਗਰੂਕਤਾ ਲਿਆਉਣ ਵਾਲੇ ਬੰਦੇ ਬਹੁਤ ਘੱਟ ਨੇ ਔਰ ਜਿਹੜੇ ਜਾਗਰੂਕਤਾ ਲਿਆ ਵੀ ਰਹੇ ਨੇ ਮਤਲਬ ਉਹ ਕਿੰਨੀ ਕੁ ਸੁਹਿਰਦਤਾ ਨਾਲ ਕੰਮ ਕਰ ਰਹੇ ਨੇ ਕਿਤੇ ਦੇਖਣ ਨੂੰ ਜਾਗਰੂਕ ਨਾ ਲੱਗ ਰਹੇ ਹੋਣ ਅਸਲ 'ਚ ਅੰਦਰ ਜਦੋਂ ਕੁਛ ਹੋਰ ਚੱਲ ਰਿਹਾ ਹੁੰਦਾ ਤਾਂ ਬਹੁਤਾ ਅਸਰ ਨਹੀਂ ਹੁੰਦਾ ਇਹ ਵੀ ਸਮੱਸਿਆ ਆ ਜਾਂਦੀ ਹੈ ਸੋ ਇਸ ਕਰਕੇ ਮਤਲਬ ਪੈ ਰਿਹਾ ਫਰਕ ਪਰ ਓਵਰਆਲ ਜਿਹੜੇ ਹਾਲਾਤ ਨੇ ਪੰਜਾਬ ਦੇ ਉਹ ਕੋਈ ਬਹੁਤੇ ਵਧੀਆ ਨਹੀਂ ਕਹੇ ਜਾ ਸਕਦੇ ਮੈਂ ਤਾਂ ਅਕਸਰ ਇਹ ਕਹਿੰਦਾ ਹੁੰਦਾ ਵੀ ਜਿਵੇਂ ਦੀਆਂ ਘਟਨਾਵਾਂ ਹੁਣ ਵਾਪਰ ਰਹੀਆਂ ਨੇ ਜਾਂ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀਆਂ ਨੇ ਤਾਂ ਜਿਹੜੇ ਪਾਸੇ ਨੂੰ ਗੱਲ ਜਾ ਰਹੀ ਹੈ ਤਾਂ ਪੰਜਾਬ ਦੇ ਵਿੱਚੋਂ ਕਿਸੇ ਵੀ ਪੱਖ ਦੀ ਗੱਲ ਕਰ ਲਓ ਤੁਸੀਂ ਪਾਣੀ ਦੀ ਗੱਲ ਕਰ ਲਓ ਉਹ ਖਤਮ ਹੋ ਰਿਹਾ ਕਿਸਾਨ ਜਿਹੜੇ ਨੇ ਉਹ ਖੁਦਕੁਸ਼ੀਆਂ ਕਰ ਰਹੇ ਨੇ ਨੌਜਵਾਨੀ ਜਿਹੜੀ ਉਹ ਸੁਰੱਖਿਅਤ ਨਹੀਂ ਹੈਗੀ ਅਤੇ ਬੁਢਾਪਾ ਵੀ ਸਾਡਾ ਰੁਲ ਰਿਹਾ ਹੈਲਥ ਦਾ ਐਜੂਕੇਸ਼ਨ ਸਾਰੇ ਪਾਸੇ ਤਰਾਹ ਤਰਾਹ ਹੋਈ ਪਈ ਹੈ ਬੁਰਾ ਹਾਲ ਹੈ ਚੀਕਾਂ ਪੈਂਦੀਆਂ ਨੇ ਤਾਂ ਇਹ ਜਿਹੜਾ ਇਸ ਕਿਸਮ ਦਾ ਮਾਹੌਲ ਪੰਜਾਬ ਦਾ ਬਣਿਆ ਹੋਇਆ ਇਸੇ ਕਰਕੇ ਸਾਡਾ ਪੰਜਾਬ ਦਾ ਜਿਹੜਾ ਨੌਜਵਾਨ ਹੈ ਉਹ ਕਾਨੂੰਨੀ ਢੰਗ ਨਾਲ ਵੀ ਇੱਥੋਂ ਤੱਕ ਕਿ ਗੈਰ ਕਾਨੂੰਨੀ ਢੰਗ ਨਾਲ ਕਈ ਵਾਰੀ ਆਪਣੀ ਜਾਨ ਨੂੰ ਰਿਸਕ ਵਿੱਚ ਪਾ ਕੇ ਵੀ ਪੰਜਾਬ ਨੂੰ ਛੱਡ ਕੇ ਲੱਖਾਂ ਰੁਪਈਏ ਖਰਚ ਕੇ ਜਿਹੜਾ ਫੋਰਨ ਦੇ ਵਿੱਚ ਆ ਰਹੇ ਨੇ ਤਾਂ ਇਹ ਲੱਗ ਰਿਹਾ ਜਿਵੇਂ 15-20 ਸਾਲਾਂ ਨੂੰ ਪੰਜਾਬ ਦੇ ਵਿੱਚੋਂ ਪੰਜਾਬੀ ਨੌਜਵਾਨ ਵੀ ਲੱਭਣਾ ਔਖਾ ਹੋਜੂਗਾ ਜਿਸ ਰਫਤਾਰ ਦੇ ਨਾਲ ਉੱਥੋਂ ਪੰਜਾਬ ਛੱਡਿਆ ਜਾ ਰਿਹਾ ਕਿਉਂਕਿ ਇਸ ਤਰ੍ਹਾਂ ਦੀ ਇੱਕ ਦਹਿਸ਼ਤ ਜਿਹੜੀ ਹੈ ਪੰਜਾਬੀ ਨੌਜਵਾਨਾਂ ਦੇ ਅੰਦਰ ਪੈਦਾ ਕਰ ਦਿੱਤੀ ਗਈ ਹੈ ਬੜਾ ਲੰਮਾ ਸਮਾਂ ਲੱਗਿਆ ਜਿਹਦੇ ਲਈ ਆਪਾਂ ਮੈਂ ਥੋੜ੍ਹਾ ਜਿਹਾ ਕਹਿਣਾ ਚਾਹੁੰਦਾ ਦੇਖੋ ਪਹਿਲਾਂ ਝੂਠੇ ਪੁਲਿਸ ਮੁਕਾਬਲੇ ਹੁੰਦੇ ਨੇ ਫਿਰ ਜਿਹੜੇ ਨੋਰਮਲ ਲੋਕ ਨੇ ਜਿਨ੍ਹਾਂ ਨੂੰ ਪਤਾ ਹੀ ਹੈ ਨਹੀਂ ਵੀ ਧਰਮ ਯੁੱਧ ਮੋਰਚਾ ਕੀ ਹੈ ਆਨੰਦਪੁਰ ਦਾ ਮਤਾ ਕੀ ਹੈ ਉਹਨਾਂ ਲੋਕਾਂ ਦੇ ਉੱਤੇ ਜਿਹੜੇ ਅਸਲੇ ਦੇ ਝੂਠੇ ਕੇਸ ਪਾਏ ਜਾਂਦੇ ਨੇ ਫਿਰ ਨਸ਼ੇ ਰਾਹੀਂ ਇਹੋ ਜਿਹਾ ਕੰਮ ਕੀਤਾ ਜਾਂਦਾ ਕਿ ਤੁਸੀਂ ਜੰਮਣ ਤੋਂ ਪਹਿਲਾਂ ਆਪਣੇ ਜਵਾਕਾਂ ਨੂੰ ਮਾਰ ਲਓ ਜਿਹੜੇ ਨੌਜਵਾਨਾਂ ਨੂੰ ਮਾੜੀ ਲੱਤ ਨਸ਼ੇ ਦੀ ਲੱਗ ਜਾਂਦੀ ਹੈ ਨਸ਼ਾ ਖਾਣ ਵਾਲਿਆਂ 'ਤੇ ਨਸ਼ੇ ਵੇਚਣ ਵਾਲੇ ਕੇਸ ਪਾਏ ਜਾਂਦੇ ਨੇ ਕਦੇ ਕਿਤਾਬਾਂ ਰੱਖਣ ਕਰਕੇ ਕੇਸ ਪਾਏ ਜਾਂਦੇ ਨਵਾਂ ਸ਼ਹਿਰ ਦੀ ਅਦਾਲਤ ਵੱਲੋਂ ਔਰ ਗੈਂਗਸਟਰ ਰਾਜਨੀਤਿਕਾਂ ਵੱਲੋਂ ਪੈਦਾ ਕੀਤੇ ਜਾਂਦੇ ਨੇ ਫਿਰ ਜਦੋਂ ਉਹ ਗੈਂਗਸਟਰ ਇਹਨਾਂ ਤੋਂ ਬਾਹਰ ਹੁੰਦੇ ਨੇ ਤਾਂ ਉਹਨਾਂ ਦੇ ਮੁਕਾਬਲੇ ਬਣਾ ਦਿੱਤੇ ਜਾਂਦੇ ਨੇ ਇਹ ਸਾਰੀ ਜੋ ਵੀ ਚੱਲ ਰਿਹਾ ਇਹਨੂੰ ਜਦੋਂ ਆਪਾਂ ਵੇਖਦੇ ਹਾਂ ਤਾਂ ਮੈਨੂੰ ਲੱਗਦਾ ਪੰਜਾਬੀਆਂ ਦੇ ਮਨਾਂ ਅੰਦਰ ਇਕੱਲੇ ਸਿੱਖਾਂ ਦੇ ਨਹੀਂ ਸਮੂਹ ਪੰਜਾਬੀਆਂ ਦੇ ਮਨਾਂ ਅੰਦਰ ਜਿਹੜਾ ਦਹਿਸ਼ਤ ਪੈਦਾ ਕਰਨੀ ਕਿ ਉਹਨਾਂ ਨੂੰ ਇਹ ਲੱਗਣ ਲੱਗ ਜਾਣਾ ਕਿ ਅਸੀਂ ਇੱਥੇ ਸੁਰੱਖਿਅਤ ਨਹੀਂ ਹੈਗੇ ਤਾਂ ਉਹ ਇੱਥੋਂ ਨਿਕਲ ਜਾਣ ਇਹ ਪੂਰੀ ਤੌਰ 'ਤੇ ਪੰਜਾਬੀਆਂ ਨੂੰ ਪੰਜਾਬ 'ਚੋਂ ਬਾਹਰ ਕੱਢਣ ਦਾ ਇੱਕ ਸਾਰਾ ਸਿਸਟਮ ਸਮਝ ਆ ਰਿਹਾ ਜੀ
ਠੀਕ ਜੀ ਅਤੇ ਤੁਸੀਂ ਵਿਦੇਸ਼ਾਂ 'ਚ ਵੀ ਕਾਫ਼ੀ
ਜੀ ਜੀ
ਪ੍ਰਚਾਰ ਦੌਰੇ 'ਤੇ ਜਾਂਦੇ ਰਹਿੰਦੇ ਹੋ ਅਤੇ ਵਿਦੇਸ਼ਾਂ ਦੇ ਵਿੱਚ ਤੁਸੀਂ ਕੀ ਹਾਲਾਤ ਸਮਝਦੇ ਹੋ ਕਿ ਕਿਸੇ ਵੀ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਸਿੱਖ ਕੌਮ ਦੇ ਜਾਂ ਪੰਜਾਬ ਤੋਂ ਬਾਹਰ ਰਹਿੰਦੇ ਪੰਜਾਬੀਆਂ ਦੇ, ਤੁਸੀਂ ਇਹਨੂੰ ਕੀ ਇਹਨਾਂ ਹਾਲਾਤਾਂ ਨੂੰ ਕੀ ਕਿਸ ਤਰੀਕੇ ਨਾਲ ਦੇਖਦੇ ਹੋ?
ਦੇਖੋ ਜੀ, ਜਿਹੜਾ ਇੱਕ ਤਾਂ ਗੱਲ ਚੰਗੀ ਹੋਈ ਕਿ ਜੇ ਅਸੀਂ ਸਿੱਖ ਪੰਜਾਬ ਤੋਂ ਬਾਹਰ ਵੱਖ ਵੱਖ ਕੰਟਰੀਆਂ ਦੇ ਵਿੱਚ ਸਾਡੇ ਭੈਣ ਭਰਾਵਾਂ ਨੇ ਬਹੁਤ ਸਾਰੀਆਂ ਤਰੱਕੀਆਂ ਕੀਤੀਆਂ, ਭਾਵੇਂ ਉਹ ਇਕਨੋਮਿਕ ਤਰੱਕੀਆਂ ਹੀ ਨੇ ਬਹੁਤੀਆਂ, ਪਰ ਉਹ ਵੀ ਸਾਡਾ ਇੱਕ ਚੰਗਾ ਪੱਖ ਹੈ ਕਿਉਂਕਿ ਇਹਦੇ ਨਾਲ ਥੋੜ੍ਹਾ ਥੋੜ੍ਹਾ ਪੰਜਾਬ ਦੇ ਵਿੱਚ ਵੀ ਸਿੱਖਾਂ ਨੂੰ ਸਾਹ ਸੌਖਾ ਆਉਂਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਕੋਈ ਘਟਨਾਵਾਂ ਵਾਪਰਦੀਆਂ ਨੇ ਤਾਂ ਉੱਥੇ NRI ਵੀਰਾਂ ਦਾ ਬਹੁਤ ਵੱਡਾ ਸਹਿਯੋਗ ਹੁੰਦਾ, ਪਰ ਮੈਂ ਇਹ ਜ਼ਰੂਰ ਆਪ ਜੀ ਦੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਸਾਰੇ NRI ਵੀਰਾਂ ਨੂੰ ਕਿ ਭਾਵੇਂ ਕੋਈ ਰਾਜਨੀਤਿਕ ਲੜਾਈ ਹੈ ਜਾਂ ਕੋਈ ਧਾਰਮਿਕ ਤੌਰ 'ਤੇ ਕੋਈ ਕਾਰਜ ਹੋ ਰਹੇ ਨੇ ਤਾਂ ਉਹਦੇ ਲਈ ਹੁਣ ਉਹ ਵਿਚੋਲਿਆਂ ਰਾਹੀਂ ਸਹਿਯੋਗ ਨਾ ਦਿਆ ਕਰਨ, ਕਿਉਂਕਿ ਵਿਚੋਲੇ ਜਿਹੜੇ ਨੇ ਜਿਹੜੇ ਕਹਿੰਦੇ ਨੇ ਵੀ ਅਸੀਂ ਉੱਥੇ ਜਾ ਕੇ ਵਿਆਹ ਕਰ ਦਿੰਦੇ ਹਾਂ ਜਾਂ ਉਹ ਬਹੁਤ ਸਾਰੇ ਕੰਮ ਇੱਦਾਂ ਦੇ ਗਣਾਉਂਦੇ ਨੇ, ਉਹ ਅੱਗੇ ਤੁਹਾਡਾ ਪੈਸਾ ਜਿਹੜਾ ਹੈਗਾ 5-7% ਹੀ ਮਸਾਂ ਲਾਉਂਦੇ ਨੇ, ਉਹ ਬਹੁਤ ਵੱਡੇ ਪੱਧਰ 'ਤੇ ਆਪ ਜਿਹੜਾ ਉਹਦੀ ਲੁੱਟ ਖਸੁੱਟ ਕਰਦੇ ਨੇ। ਤਾਂ ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਸੀਗਾ, ਇੱਕ ਤਾਂ NRI ਵੀਰ ਜਿਹੜੇ ਸਾਡੇ, ਇਹ ਚੰਗਾ ਪੱਖ ਸਾਡਾ ਹੈਗਾ, ਅਤੇ ਦੂਜੇ ਪਾਸੇ ਮਾੜੇ ਪੱਖ ਵੀ ਸਾਡੇ ਬਹੁਤ ਨੇ। ਮਤਲਬ ਕੋਈ ਬਹੁਤਾ ਫਰਕ ਨਹੀਂ ਲੱਗਦਾ ਜੇ ਇਮਾਨਦਾਰੀ ਨਾਲ ਅਸੀਂ ਵੇਖੀਏ, ਉਹੀ ਸਮੱਸਿਆਵਾਂ ਨੇ, ਉਹੀ ਗੁਰਦੁਆਰਿਆਂ ਦੇ ਵਿੱਚ ਝਗੜੇ ਨੇ, ਉੱਦਾਂ ਹੀ ਅਸੀਂ ਇੱਕ ਦੂਜੇ ਦੀਆਂ ਮਸ਼ੀਨਰੀ ਆ ਉਹ ਟਕਸਾਲੀ ਹੈ ਇੱਦਾਂ ਸਮਝ ਕੇ ਪੱਗਾਂ ਲਾ ਰਹੇ ਹਾਂ ਔਰ ਫਿਰ ਲੜ ਰਹੇ ਹਾਂ, ਨੇੜੇ ਨੇੜੇ ਗੁਰਦੁਆਰੇ ਬਣ ਰਹੇ ਨੇ ਚੌਧਰਾਂ ਦੇ ਚੱਕਰ 'ਚ, ਤਾਂ ਘੱਟ ਪੈਸਿਆਂ ਦੇ ਉੱਤੇ ਜੇ ਸਰਕਾਰ ਕਹਿੰਦੀ ਹੈ $20 'ਤੇ ਕੰਮ ਕਰਾਉਣਾ ਤਾਂ ਸਾਡੇ ਬੰਦੇ 10 'ਤੇ ਕਰਵਾ ਰਹੇ ਨੇ। ਪਰ ਇਹਦਾ ਦੂਜਾ ਪਾਸਾ ਵੀ ਮੈਨੂੰ ਕੁਝ ਵੀਰਾਂ ਨੇ ਧਿਆਨ ਵਿੱਚ ਲਿਆਂਦਾ, ਤਾਂ ਸਟੂਡੈਂਟ ਵੀ ਇਹੋ ਜਿਹੇ ਨੇ ਵੀ ਜਿਹੜੇ ਪਹਿਲਾਂ ਆਪ ਲੇਲਣੀਆਂ ਕੱਢ ਕੇ ਜਿਹੜਾ ਕੰਮ ਕਰਵਾ ਕੇ ਬਾਅਦ ਦੇ ਵਿੱਚ ਉਹਨਾਂ ਮਾਲਕਾਂ 'ਤੇ ਕੇਸ ਕਰ ਦਿੰਦੇ। ਮਤਲਬ ਕੁੱਲ ਮਿਲਾ ਕੇ ਸਾਡੇ ਜਾਂ ਫਿਰ ਸਿਰਫ PR ਲੈਣ ਲਈ ਇਹ ਮਿੱਥ ਕੇ ਮੈਰਿਜ ਕਰਵਾ ਲੈਣੀ, ਪਹਿਲਾਂ ਹੀ ਇਹ ਮਿਥਣਾ ਕਿ ਇੱਕ ਵਾਰੀ PR ਹੋ ਜੇ ਅਤੇ ਉਸ ਤੋਂ ਬਾਅਦ ਮੈਨੂੰ ਛੱਡ ਦੇਣਾ। ਸਿੱਖ ਸਮਾਜ ਦੇ ਵਿੱਚ ਜਿਹੜਾ ਤਲਾਕ ਹੈ, ਹੋਰ ਇਹੋ ਜਿਹੀਆਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਸਾਡੇ ਵਿੱਚ ਹੈਗੀਆਂ ਨੇ। ਕੁੱਲ ਮਿਲਾ ਕੇ ਮੋਟੀ ਜਿਹੀ ਗੱਲ ਇਹ ਹੈ ਕਿ ਗੁਰੂ ਦੇ ਗਿਆਨ ਤੋਂ ਟੁੱਟਿਆ ਹਰ ਬੰਦਾ, ਭਾਵੇਂ ਉਹ ਪੰਜਾਬ ਦੀ ਬਾਉਂਡਰੀ ਦੇ ਅੰਦਰ ਵੱਸਦਾ ਜਾਂ ਕਿਸੇ ਅੱਤ ਚੰਗੇ ਦੇਸ਼ ਦੇ ਵਿੱਚ ਵੱਸਦਾ, ਨਿਊਜ਼ੀਲੈਂਡ 'ਚ ਰਹਿੰਦਾ, ਅਮੈਰੀਕਾ 'ਚ ਰਹਿੰਦਾ, ਕਨੇਡਾ 'ਚ ਰਹਿੰਦਾ, ਤਾਂ ਉਹਦੇ ਜੀਵਨ ਦੇ ਵਿੱਚ ਕੋਈ ਖਾਸ ਫਰਕ ਨਹੀਂ ਹੁੰਦਾ ਜੇ ਗੁਰੂ ਦੇ ਗਿਆਨ ਤੋਂ ਟੁੱਟਿਆ ਹੋਇਆ, ਕਿਉਂਕਿ ਉਹਦੀ ਵੀ ਉਵੇਂ ਦੀ ਤੱਕਣੀ ਹੈ, ਉਵੇਂ ਦੀ ਬੋਲਬਾਣੀ ਹੈ, ਉਵੇਂ ਦਾ ਸਾਰਾ ਕੁਛ ਉਹੀ ਜਿਹੜਾ ਸਾਰਾ ਚੱਲੀ ਜਾਂਦਾ ਜੀ। ਇਸ ਕਰਕੇ ਕੋਈ ਬਹੁਤਾ ਵੱਡਾ ਫਰਕ ਨਹੀਂ। ਹਾਂ, ਇਹ ਫਰਕ ਜਿੰਨਾ ਸਮਾਂ ਮੈਂ ਵੀ ਜਦੋਂ ਹੁਣ ਮੈਨੂੰ 10 ਸਾਲ ਹੋ ਗਏ ਪ੍ਰਚਾਰ ਦੀ ਸੇਵਾ ਨਿਭਾਉਂਦਿਆਂ, ਤਾਂ ਮੈਂ ਜਿੰਨਾ ਸਮਾਂ ਬਾਹਰ ਨਹੀਂ ਸੀ ਆਇਆ ਤਾਂ ਉਨਾ ਸਮਾਂ ਮੈਨੂੰ ਇਹੀ ਲੱਗਦਾ ਸੀ, ਬਹੁਤ ਸਾਰੇ ਸਿੱਖਾਂ ਨੂੰ ਅੱਜ ਵੀ ਲੱਗਦਾ ਕਿ ਬਾਹਰ ਸਿੱਖ ਜਿਹੜੇ ਨੇ ਉਹ ਬਹੁਤ ਚੜ੍ਹਦੀ ਕਲਾ ਦੇ ਵਿੱਚ ਨੇ, ਸਾਰੇ ਪਾਸੇ ਠੀਕ ਠਾਕ ਹੈ, ਅਤੇ ਜੇ ਕੋਈ ਕ੍ਰਾਂਤੀ ਆਉਣੀ ਹੈ ਤਾਂ ਬਾਹਰੋਂ ਹੀ ਉੱਠਣੀ ਹੈ, ਇੱਥੋਂ ਹੀ ਠੰਡੇ ਦੇ ਬੁੱਲੇ ਆਉਣਗੇ। ਪਰ ਇਹੋ ਜਿਹਾ ਕੁਛ ਇੱਥੋਂ ਬਹੁਤਾ ਨਹੀਂ ਮਿਲਦਾ ਜਦੋਂ ਅਸੀਂ ਪ੍ਰੈਕਟੀਕਲ ਰੂਪ ਦੇ ਵਿੱਚ ਦੇਖਦੇ ਹਾਂ, ਤਾਂ ਉਹ ਉਹੀ ਕੁਛ ਕੋਈ ਬਾਹਲਾ ਵੱਡਾ ਫਰਕ ਨਹੀਂ। ਜਿਹੜਾ ਫਰਕ ਹੈਗਾ ਇੱਥੋਂ ਦੇ, ਜਿਵੇਂ ਹੁਣ ਜਿਹੜੇ ਸਾਡੇ ਭੈਣ ਭਰਾ ਕੇ ਵੱਸ ਗਏ ਉਹਨਾਂ ਦੇ ਬੱਚਿਆਂ 'ਚ ਫਰਕ ਹੈ, ਤਾਂ ਉਹ ਫਰਕ ਤਾਂ ਇੱਥੋਂ ਦੇ ਸਿਸਟਮ ਨੇ ਉਹਨਾਂ 'ਚ ਪੈਦਾ ਕੀਤਾ ਹੋਇਆ, ਤਾਂ ਉਹ ਮਤਲਬ ਸਾਡੇ ਕੀ ਦੇਣ ਸਮਾਜ ਨੂੰ ਜਾਂ ਇਹਨਾਂ ਕੰਟਰੀਆਂ ਨੂੰ? ਉਹ ਸਾਨੂੰ ਸਾਰਿਆਂ ਨੂੰ ਹੀ ਜਿਹੜੀ ਸਵੈ ਪੜਚੋਲ ਕਰਨ ਦੀ ਲੋੜ ਹੈ।
ਹਾਂਜੀ, ਅਤੇ ਤੁਸੀਂ ਇਹਨਾਂ ਸਾਰੇ ਹਾਲਾਤਾਂ ਨੂੰ, ਪੰਜਾਬ ਦੇ ਹਾਲਾਤਾਂ ਨੂੰ, ਪੰਜਾਬ ਤੋਂ ਬਾਹਰ ਵਸੇ ਵਿਦੇਸ਼ਾਂ ਦੇ ਵਿੱਚ ਜਿਹੜੇ ਵਸਦੇ ਸਿੱਖ ਭਾਈਚਾਰਾ, ਪੰਜਾਬੀ ਭਾਈਚਾਰਾ, ਜਾਂ ਈਵਨ ਪੰਜਾਬ 'ਚ, ਪੰਜਾਬ ਤੋਂ ਬਾਹਰ ਭਾਰਤ 'ਚ ਵਸਦਾ ਭਾਈਚਾਰਾ ਆ, ਇਹ ਸਾਰੇ ਨੂੰ ਜਦੋਂ ਇਕੱਠਾ ਕਰਕੇ ਦੇਖਦੇ ਹੋ, ਤੁਹਾਨੂੰ ਕੀ ਸਥਿਤੀ ਬਣਦੀ ਦਿਸਦੀ ਹੈ ਕਿ ਮੌਜੂਦਾ ਕੀ ਹਾਲਾਤ ਨੇ? ਅਤੇ ਆਪਾਂ ਇਸ ਤੋਂ ਬਾਅਦ ਗੱਲ ਕਰਾਂਗੇ ਵੀ ਇਹਨਾਂ ਹਾਲਾਤਾਂ ਦੇ ਚੱਲਦਿਆਂ ਆਪਣੀ ਅਗਾਂਹ ਦੀ ਰਣਨੀਤੀ ਕਿਸ ਤਰੀਕੇ ਦੀ ਹੋਣੀ ਚਾਹੀਦੀ ਹੈ, ਪਰ ਪਹਿਲਾਂ ਆਪਾਂ ਕੋਸ਼ਿਸ਼ ਕਰੀਏ ਵੀ ਮੌਜੂਦਾ ਹਾਲਾਤ ਜਿਹੜੇ ਨੇ।
ਜੀ, ਮੌਜੂਦਾ ਹਾਲਾਤ ਸਾਡੇ ਕੋਈ ਬਹੁਤੇ ਚੰਗੇ ਨਹੀਂ ਹੈਗੇ ਕਿਸੇ ਪੱਖ ਤੋਂ ਵੀ ਨਾ। ਤਾਂ ਦੇਖੋ, ਅਸੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਟੁੱਟਣ ਕਰਕੇ ਜਦੋਂ ਅਸੀਂ ਲਿਮਿਟਡ ਕਰ ਦਿੱਤਾ ਕੰਮ, ਕਿ ਉੱਦਾਂ ਹੀ ਰਸਮੀ ਪਾਠ ਪੂਜਾ ਸਾਡੇ ਵਿੱਚ ਆ ਗਈ ਦੂਜੇ ਲੋਕਾਂ ਦੀ ਤਰ੍ਹਾਂ ਹੀ, ਤਾਂ ਉਹ ਉਹ ਨਾ ਤਾਂ ਸਾਡਾ ਰੂਹਾਨੀਅਤ ਪੱਖ ਹੀ ਕੋਈ ਬਹੁਤਾ ਮਜ਼ਬੂਤ ਹੈ। ਮਤਲਬ ਅਸੀਂ ਸਿਰਫ ਨਾਂ ਦੇ ਸਿੱਖਾਂ, ਸਮਾਜਿਕ ਪੱਧਰ ਦੇ ਸਿੱਖਾਂ, ਅਤੇ ਉਹ ਉਸ ਕਿਸਮ ਦੇ ਸਿੱਖ ਬਣਨ ਦੀ ਕੋਈ ਇੱਛਾ ਵੀ ਪੈਦਾ ਨਹੀਂ ਹੋ ਰਹੀ ਜਿਸ ਕਿਸਮ ਦੇ ਸਿੱਖਾਂ ਦੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈਗੀ ਆ ਜਾਂ ਸਾਡੇ ਇਤਿਹਾਸ ਵਿੱਚ ਹੈ। ਤਾਂ ਹੁਣ ਇੱਕ ਸਾਡਾ ਰੂਹਾਨੀਅਤ ਪੱਖ ਵੀ ਕਮਜ਼ੋਰ ਹੈ, ਅਤੇ ਸਾਡਾ ਦੁਨਿਆਵੀ ਵਿੱਦਿਆ ਵਾਲਾ ਪੱਖ ਵੀ ਕਮਜ਼ੋਰ ਹੈ, ਅਤੇ ਸਾਡਾ ਪੋਲੀਟੀਕਲ ਪੱਖ ਵੀ, ਸਾਨੂੰ ਕੋਈ ਸਮਝ ਹੀ ਨਹੀਂ ਵੀ ਅਮੈਰੀਕਾ ਕਨੇਡਾ ਉੱਥੇ ਕੀ ਹੋ ਰਿਹਾ, ਚਾਈਨਾ ਦੀ ਕੀ ਪਲੈਨਿੰਗ ਹੈ ਭਵਿੱਖ ਦੀ, ਮਤਲਬ ਵਰਲਡ ਵਾਈਡ ਸਾਨੂੰ ਕੋਈ ਸਮਝ ਨਹੀਂ ਉਸ ਪੱਧਰ ਦੀ ਕੋਈ ਗੱਲ ਨਹੀਂ। ਸਾਡਾ ਜਿਹੜਾ ਸਮਾਜਿਕ ਤਾਣਾ ਬਣਿਆ ਉਹ ਵੀ ਉਸੇ ਤਰ੍ਹਾਂ ਉਲਝਿਆ ਹੋਇਆ। ਸਾਡੇ ਸਿੱਖ ਸਮਾਜ ਦੇ ਵਿੱਚ ਜਾਤਾਂ ਪਾਤਾਂ ਜਿਹੜੀਆਂ ਜਿਹੜੀਆਂ ਗੱਲਾਂ ਤੋਂ ਗੁਰੂ ਨੇ ਰੋਕਿਆ ਹੋਇਆ ਸਾਰੀਆਂ ਸਾਡੇ ਵਿੱਚ ਉਹ ਨੇ, ਬਲਕਿ ਪੁਰਾਣੀਆਂ ਜਾਤਾਂ ਤਾਂ ਕੀ ਮਿਟਾਉਣੀਆਂ ਸੀਗੀਆਂ, ਅਸੀਂ ਤਾਂ ਨਵੀਆਂ ਖੜੀਆਂ ਕਰ ਲਈਆਂ, ਆ ਜਿਹੜੇ ਟਕਸਾਲੀ ਮਸ਼ੀਨਰੀ ਇਹ ਇਹ ਇੱਕ ਜਾਤ ਵਾਂਗੂ ਹੋਣ ਲੱਗ ਪਿਆ ਸਾਡੇ 'ਚ, ਇਹ ਸਾਰਾ ਕੁਛ ਜਿਹੜਾ ਇਸ ਤਰ੍ਹਾਂ ਅਸੀਂ ਮਤਲਬ ਕੁੱਲ ਮਿਲਾ ਕੇ ਨਿਘਾਰ ਵਾਲੇ ਪਾਸੇ ਜਾ ਰਹੇ ਹਾਂ, ਜਿਹਦਾ ਕਾਰਨ ਮੈਨੂੰ ਮੇਨ ਪ੍ਰਮੁੱਖ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨਾਲ ਖੁਦ ਨਾ ਜੁੜਨਾ ਇਹੀ ਲੱਗਦਾ ਜੀ।
ਹਾਂਜੀ, ਵੈਸੇ ਤਾਂ ਚਲੋ ਸਵਾਲ ਦਾ ਜਵਾਬ ਵੀ ਤੁਸੀਂ ਦਿੱਤਾ, ਪਰ ਫਿਰ ਵੀ ਤੁਸੀਂ ਖੁੱਲੇ ਤੌਰ ਦੇ ਉੱਤੇ ਇਸ ਗੱਲ ਨੂੰ ਥੋੜਾ ਜਿਹਾ ਦੱਸੋ ਕਿ ਰਣਨੀਤੀ ਆਉਣ ਵਾਲੇ ਭਵਿੱਖ ਦੀ ਤੁਸੀਂ ਕੀ ਸਮਝਦੇ ਹੋ ਕਿ ਜਿਹੜੇ ਜਿਹੜੇ ਵੀ ਸੁਹਿਰਦ ਨੇ ਉਹਨਾਂ ਨੂੰ ਕੀ ਅਪਣਾਉਣੀ ਚਾਹੀਦੀ ਹੈ, ਇੱਥੇ ਵਿਦੇਸ਼ਾਂ ਦੇ ਵਿੱਚ ਬੈਠਿਆਂ ਪੰਜਾਬ ਦੇ ਵਿੱਚ ਬੈਠਿਆਂ ਕੀ ਕਿਹੜੇ ਯਤਨ ਕਰਨੇ ਚਾਹੀਦੇ?
ਦੇਖੋ ਜੀ, ਦੁਨੀਆਂ ਦੇ ਕਿਸੇ ਵੀ ਹਿੱਸੇ ਦੇ ਵਿੱਚ ਕੋਈ ਬੈਠਾ, ਪਹਿਲੀ ਤਾਂ ਗੱਲ ਇਹ ਹੈ ਕਿ ਅਸੀਂ ਜੇ ਸਿੱਖ ਹਾਂ ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਜੁੜਨਾ ਚਾਹੀਦਾ। ਗੁਰਬਾਣੀ ਨਾਲ ਜੁੜਨ ਦੇ ਨਾਲ ਇਹ ਸਭ ਤੋਂ ਮੇਨ ਕੰਮ ਸਾਡਾ, ਗੁਰਬਾਣੀ ਦੇ ਨਾਲ ਨਾਲ ਸਾਨੂੰ ਦੁਨੀਆਦਾਰੀ ਦੀ ਸਮਝ ਵੀ ਹੋਣੀ ਚਾਹੀਦੀ ਹੈ, ਦੁਨਿਆਵੀ ਪੱਧਰ ਦੀ ਐਜੂਕੇਸ਼ਨ ਵੀ ਅਸੀਂ ਕੋਸ਼ਿਸ਼ ਕਰੀਏ ਵੀ ਜਿੰਨਾ ਵੀ ਵੱਧ ਤੋਂ ਵੱਧ ਪਤਾ ਕਰ ਸਕੀਏ ਦੁਨੀਆ ਬਾਰੇ। ਔਰ ਫਿਰ ਅਸੀਂ ਜਿਹੜਾ ਦੁਨਿਆਵੀ ਪੱਖੋਂ ਹਰ ਫਰੰਟ 'ਤੇ ਅੱਗੇ ਵਧਣ ਦੀ ਕੋਸ਼ਿਸ਼ ਕਰੀਏ, ਰੂਹਾਨੀਅਤ ਪੱਖੋਂ ਵੀ ਮਜ਼ਬੂਤ ਹੋਈਏ, ਔਰ ਇਹਦੇ ਨਾਲ ਨਾਲ ਜਿਹੜਾ 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 ਵੀ ਜਿਹਦਾ ਫੀਲਡ ਹੈ, ਜਿਵੇਂ ਅਸੀਂ ਮੈਂ ਥੋੜ੍ਹਾ ਜਿਹਾ ਦੱਸਣਾ ਚਾਹੁੰਦਾ, ਪੰਜਾਬ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ, ਭਾਵੇਂ ਪ੍ਰਚਾਰ ਦੇ ਫੀਲਡ ਵਿੱਚ ਮੈਂ 10 ਸਾਲ ਹੋ ਗਏ ਪ੍ਰਚਾਰ ਦੀ ਸੇਵਾ ਨਿਭਾਉਂਦੇ ਹਾਂ, ਪਰ ਮੈਨੂੰ ਬਹੁਤ ਸਾਰੇ ਨੌਜਵਾਨ ਅਤੇ ਬਹੁਤ ਸਾਰੇ ਬਜ਼ੁਰਗ ਇਵੇਂ ਦੇ ਮਿਲਦੇ ਸੀ ਜਿਹੜੇ ਕਹਿੰਦੇ ਸੀ ਅਸੀਂ ਕੈਰੀਅਰ ਗਾਈਡੈਂਸ ਬਾਰੇ ਵੀ ਕੋਈ ਕੰਮ ਹੋਣਾ ਚਾਹੀਦਾ ਜਾਂ ਹੋਰ ਹੋਣਾ ਚਾਹੀਦਾ। ਇਸ ਕਰਕੇ ਅਸੀਂ ਦਰਬਾਰੇ ਖਾਲਸਾ ਜਥੇਬੰਦੀ ਦੇ ਵਿੱਚ ਸਿਰਫ ਪ੍ਰਚਾਰਕਾਂ ਦੀ ਇੱਕ ਟੀਮ ਨਹੀਂ ਹੈਗੀ, ਪ੍ਰਚਾਰਕਾਂ ਦੀ ਜਿੱਥੇ ਇੱਕ ਟੀਮ ਹੈ ਜਿੱਥੇ ਗੁਰਮਤ ਦਾ ਪ੍ਰਚਾਰ ਕਰਦੇ ਨੇ ਉਹ ਗੁਰਬਾਣੀ ਇਤਿਹਾਸ 'ਤੇ, ਉਹਦੇ ਨਾਲ ਨਾਲ ਅਸੀਂ ਇੱਕ ਕੈਰੀਅਰ ਗਾਈਡੈਂਸ ਸ਼ੁਰੂ ਕੀਤੀ ਹੈ, ਜਿਹੜੇ ਸਾਡੇ ਵੀਰ ਕੁਝ ਰਿਟਾਇਰ ਆਫਿਸਰ ਲਾਈਨ ਦੇ ਬੰਦੇ ਨੇ, ਕੁਝ ਰਿਟਾਇਰ ਟੀਚਰ ਨੇ, ਜਿਹੜੇ ਲੋਕਾਂ ਨੂੰ ਸਾਡੇ ਸਟੂਡੈਂਟਸ ਨੂੰ ਉੱਥੇ ਦੱਸ ਸਕਦੇ ਨੇ ਵੀ ਤੁਸੀਂ ਸਬਜੈਕਟ ਕਿਹੜੇ ਲਓ, ਜਾਂ ਤੁਸੀਂ IPS ਆਫਿਸਰ ਬਣਨਾ, IAS ਬਣਨਾ ਤਾਂ ਰਾਹ ਕਿਹੜਾ ਜਾਂਦਾ, ਤਾਂ ਉਹ ਵੀ ਅਸੀਂ ਨਾਲ ਨਾਲ ਕੈਰੀਅਰ ਗਾਈਡੈਂਸ 'ਤੇ ਵੀ ਕੰਮ ਕਰਦੇ ਹਾਂ। ਤਾਂ ਮਤਲਬ ਮੇਰਾ ਇਹ ਹੈ ਕਿ ਅਸੀਂ ਗੁਰਬਾਣੀ ਨਾਲ ਜੁੜ ਕੇ ਸਰਬੱਤ ਦੇ ਭਲੇ ਦੀ ਸੋਚ ਨੂੰ ਆਪਣੇ ਹਿਰਦੇ 'ਚ ਵਸਾ ਕੇ ਜਿਹੜੇ ਵੀ ਫੀਲਡ ਵਿੱਚ ਕੰਮ ਕਰ ਸਕਦੇ ਹਾਂ, ਕੋਈ ਕੈਰੀਅਰ ਗਾਈਡੈਂਸ ਦੀ ਗੱਲ ਕਰ ਸਕਦਾ, ਕੋਈ ਕਿਸੇ ਨੂੰ ਪੜ੍ਹਨ ਲਈ ਪ੍ਰੇਰਿਤ ਕਰ ਸਕਦਾ, ਕੋਈ ਸੁਣਨ ਲਈ ਪ੍ਰੇਰਿਤ ਕਰ ਸਕਦਾ, ਕੋਈ ਸੁਣਾ ਸਕਦਾ, ਕੋਈ ਇੱਕ ਥਾਂ ਤੋਂ ਦੂਜੀ ਥਾਂ ਲਿਜਾ, ਹਰ ਪੱਖ ਤੋਂ ਮਤਲਬ ਖੁੱਲ੍ਹੇ ਰੂਪ ਦੇ ਵਿੱਚ ਜਿਹੜਾ ਵੀ ਸਾਡਾ ਫੀਲਡ ਹੈ ਉਹਦੇ ਵਿੱਚ ਅਸੀਂ ਸਰਬੱਤ ਦੇ ਭਲੇ ਲਈ ਜਿਹੜਾ ਕਾਰਜ ਹੈ ਉਹਦੇ ਲਈ ਸਾਨੂੰ ਯਤਨਸ਼ੀਲ ਰਹਿਣਾ ਚਾਹੀਦਾ ਜੀ।
ਹਾਂਜੀ, ਅਤੇ ਤੁਸੀਂ ਬਕਾਇਦਾ ਦਰਬਾਰੇ ਖਾਲਸਾ ਦੇ ਮੁਖੀ ਵੀ ਹੋ, ਅਤੇ ਦਰਬਾਰੇ ਖਾਲਸਾ ਦੀ ਕੁਛ ਕੁ ਤਾਂ ਤੁਸੀਂ ਗਤੀਵਿਧੀਆਂ ਦੱਸੀਆਂ ਨੇ, ਇਸ ਤੋਂ ਇਲਾਵਾ ਤੁਹਾਡੇ ਕੀ ਨਿਸ਼ਾਨੇ ਨੇ, ਵੀ ਤੁਸੀਂ ਕੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਰਨਾ ਚਾਹੁੰਦੇ ਹੋ ਦਰਬਾਰੇ ਖਾਲਸਾ ਦੇ ਤਹਿਤ?
ਅਸੀਂ ਦੇਖੋ ਜੀ, ਗੁਰੂ ਸਾਹਿਬ ਦੀ ਬਖਸ਼ਿਸ਼ ਅਤੇ ਸੰਗਤ ਦੀ ਅਸੀਸ ਦੇ ਸਦਕਾ, ਮਤਲਬ ਇੱਕ ਤਾਂ ਜਿਹੜਾ ਸਾਡਾ ਹੈਗਾ ਪ੍ਰਚਾਰ ਦਾ ਹੋ ਰਿਹਾ, ਕੈਰੀਅਰ ਗਾਈਡੈਂਸ ਜਦੋਂ ਅਸੀਂ ਇਹ ਗੱਲਾਂ ਸ਼ੁਰੂ ਕੀਤੀਆਂ ਨੇ ਤਾਂ ਮਤਲਬ ਤਾਂ ਮਜ਼ਾਕ ਵੀ ਕੁਝ ਹਿੱਸੇ ਵੱਲੋਂ ਸਾਡਾ ਬਣਾਇਆ ਗਿਆ ਵੀ ਇਹ ਕਿਹੜੀਆਂ ਗੱਲਾਂ ਕਰਦੇ ਨੇ, ਕਿਉਂਕਿ ਉਹਦੀ ਸਮਝ ਨਹੀਂ ਸੀ ਉਸ ਪੱਧਰ ਦੀ। ਪਰ ਜਦੋਂ ਅਸੀਂ ਕੈਰੀਅਰ ਗਾਈਡੈਂਸ ਦੇ ਕੈਂਪ ਲਾਏ ਤੇ ਸੰਗਤ ਨੇ, ਲੋਕਾਂ ਨੇ ਸਾਨੂੰ ਬਹੁਤ ਜ਼ਿਆਦਾ ਜਿਹੜਾ ਸਹਿਯੋਗ ਦਿੱਤਾ, ਅਸੀਂ ਕੋਈ ਪੈਸੇ ਨਹੀਂ ਮੰਗਦੇ। ਮੈਂ ਬੜੀ ਸਾਫ਼ ਜੀ ਗੱਲ ਇਹ ਕਹਿਣੀ ਚਾਹੁੰਦਾ ਕਿ ਸਾਡਾ ਕੋਈ ਅਕਾਊਂਟ ਨਹੀਂ, ਕੋਈ ਅਸੀਂ ਪੈਸੇ ਨਹੀਂ ਮੰਗਦੇ। ਮੈਂ ਇਸ ਕਰਕੇ ਇੱਥੇ ਗੱਲ ਨਹੀਂ ਕਰ ਰਿਹਾ ਕਿਉਂਕਿ ਇਹ ਇੰਨਾ ਵਿਚੋਲਿਆਂ ਵੱਲੋਂ ਇੰਨਾ ਜ਼ਿਆਦਾ ਜਿਹੜਾ ਪਾਇਆ ਹੋਇਆ ਹੈਗਾ, ਲੁੱਟ ਖਸੁੱਟ ਇੰਨੀ ਹੋ ਗਈ ਕਿ ਜਦੋਂ ਕੋਈ ਵੀ ਐਕਟੀਵਿਟੀ ਹੁੰਦੀ ਹੈ, ਕੋਈ ਵੀ ਚੰਗਾ ਕੰਮ ਹੁੰਦਾ, ਤਾਂ ਇੱਕ ਇਹ ਮਾਨਸਿਕਤਾ ਅੰਦਰ ਆ ਜਾਂਦੀ ਹੈ ਵੀ ਪਤਾ ਨਹੀਂ ਇਹਨਾਂ ਨੇ ਕੋਈ ਇਹ ਨਵਾਂ ਜਿਵੇਂ ਸਿਸਟਮ ਸ਼ੁਰੂ ਕੀਤਾ ਹੋਇਆ ਵੀ ਇਹ ਪੈਸੇ ਕਮਾਉਣ ਦਾ। ਪੈਸਿਆਂ ਦੀ ਕੋਈ ਲੋੜ ਨਹੀਂ, ਇਹਦੇ ਵਿੱਚ ਅਸੀਂ ਜਿਹੜੇ ਕੰਮ ਕਰ ਰਹੇ ਹਾਂ ਉਹਦੇ ਵਿੱਚ ਸਾਡੇ ਜਿਹੜੇ ਭੈਣ ਭਰਾ ਤੁਹਾਡੇ ਇੱਥੇ ਵੀ ਸੁਣ ਰਹੇ ਨੇ, ਉਹਨਾਂ ਦੇ ਰਿਸ਼ਤੇਦਾਰ ਹੋਣਗੇ, ਜੇ ਕੈਰੀਅਰ ਗਾਈਡੈਂਸ 'ਤੇ ਸਾਡੇ ਨਾਲ ਰਲ ਕੇ ਕੰਮ ਕਰ ਸਕਦੇ ਨੇ ਤਾਂ ਉਹ ਸਾਨੂੰ ਉਸ ਤਰ੍ਹਾਂ ਦਾ ਸਹਿਯੋਗ ਦੇਣ, ਪ੍ਰਚਾਰਕ ਫੀਲਡ 'ਚ ਕਰ ਸਕਦੇ ਨੇ। ਜਾਂ ਸਾਡੇ ਕੁਦਰਤੀ ਖੇਤੀ ਵਾਲੇ ਵੀਰ ਨੇ ਤਾਂ ਉਹ ਕਿਸਾਨਾਂ ਦੇ ਕੈਂਪ ਲਾਉਂਦੇ ਨੇ ਕਿ ਕੁਦਰਤੀ ਖੇਤੀ ਅਸੀਂ ਕਿਵੇਂ ਕਰ ਸਕਦੇ ਹਾਂ, ਉਹਨਾਂ ਨੂੰ ਦੱਸਦੇ ਨੇ। ਔਰ ਇਹ ਤੋਂ ਇਲਾਵਾ ਜਿਹੜੇ ਪੰਥ ਦੇ ਵਿੱਚ ਇਸ਼ੂ ਆਉਂਦੇ ਨੇ, ਪੰਜਾਬ ਨਾਲ ਸੰਬੰਧਿਤ ਕੋਈ ਇਸ਼ੂ ਹੈ, ਭਾਵੇਂ ਉਹ ਪਾਣੀਆਂ ਦਾ ਮਸਲਾ ਜਾਂ ਹਰ ਮਸਲਾ, ਹਰ ਮਸਲੇ 'ਤੇ ਸਾਡੀ ਟੀਮ ਜਿਹੜੀ ਸਟੱਡੀ ਕਰਦੀ ਹੈ ਅਤੇ ਉਸ ਮਸਲੇ 'ਤੇ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰਦੇ ਹਾਂ। ਜੇ ਪੰਜਾਬ ਦੇ ਵਿੱਚ ਕਣਕਾਂ ਨੂੰ ਅੱਗ ਲੱਗਦੀ ਹੈ ਤਾਂ ਉੱਥੇ ਅਸੀਂ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਸਮਝਾਉਂਦੇ ਹਾਂ ਕਿ ਹੁਣ ਤੁਸੀਂ ਬੋਰੀਆਂ ਪਖੰਡੀਆਂ ਨੂੰ ਨਾ ਦਿਓ, ਸਾਧਾਂ ਨੂੰ ਤੁਸੀਂ ਇਕੱਠੇ ਕਰਕੇ। ਮੇਰੇ ਆਪਣੇ ਪਿੰਡ ਵਿੱਚ ਹੋਇਆ ਸੀਗਾ, ਸਾਡੇ 76 ਵਿਘੇ ਕਣਕ ਜਿਹੜੀ ਫੁੱਕ ਕੇ ਸੜ ਕੇ ਸਵਾਹ ਹੋ ਗਈ, ਤਾਂ ਅਸੀਂ ਉੱਥੇ ਉੱਥੋਂ ਸ਼ੁਰੂ ਕੀਤਾ ਆਪਣੇ ਪਿੰਡ ਤੋਂ, ਵੱਖ ਵੱਖ ਸਾਰੇ ਸਿਆਣੇ ਬੰਦੇ ਨੂੰ ਮਿਲ ਕੇ ਇਕੱਠੇ ਹੋ ਕੇ ਤਾਂ ਅਸੀਂ ਉਹ 4 ਕੁਇੰਟਲ ਪ੍ਰਤੀ ਵਿੱਘੇ ਦੇ ਹਿਸਾਬ ਨਾਲ ਉਹ ਕਣਕ ਜਿਹੜੀ ਦਿੱਤੀ ਸੀ। ਮਤਲਬ ਕੁਛ ਵੀ ਸਮਾਜ ਦੇ ਵਿੱਚ ਵਾਪਰਦਾ ਤਾਂ ਉਹਦੇ ਨਾਲ ਵੀ ਅਸੀਂ ਕੋਸ਼ਿਸ਼ ਕਰਦੇ ਹਾਂ। ਤੇ ਜਿਹੜਾ ਗੁਰਦੁਆਰਿਆਂ ਨੂੰ ਆਜ਼ਾਦ ਕਰਵਾਉਣ ਵਾਲੀ ਗੱਲ ਹੈ ਉਹਦੇ ਤੇ ਵੀ ਅਸੀਂ ਗੁਰੂ ਸਾਹਿਬ ਕਿਰਪਾ ਕਰਨ ਜਿੰਨੇ ਜੋਗੇ ਹਾਂ ਅਸੀਂ ਆਪਣੀ ਬਣਦੀ ਭੂਮਿਕਾ ਨਿਭਾਉਣ ਦੇ ਲਈ ਤਿਆਰ ਹਾਂ ਜੀ।
ਹਾਂਜੀ, ਤੇ ਨਾਲ ਦੀ ਨਾਲ ਇੱਕ ਜਿਹੜਾ ਪੱਖ ਦੀ ਜਿਹੜੀ ਕਮੀ ਰੜਕਦੀ ਰਹਿੰਦੀ ਹੈ ਕਿ ਜਿਹੜੀ ਕਿਸੇ ਵੀ ਕੌਮ ਦਾ ਇੱਕ ਬਹੁਤ ਵੱਡਾ ਥੰਮ ਹੁੰਦਾ ਆ ਜਿਹੜੀ ਜਿਹਨੂੰ ਮੀਡੀਆ ਦਾ ਨਾਂ ਦਿੱਤਾ ਜਾਂਦਾ ਹੈ, ਜਿਸ ਦੇ ਵਿੱਚ ਪ੍ਰਿੰਟ ਮੀਡੀਆ ਵੀ ਆਉਂਦਾ ਆ। ਪ੍ਰਿੰਟ ਮੀਡੀਆ ਦਾ ਮਤਲਬ ਜਿਵੇਂ ਬਈ ਜਿਹੜਾ ਕੋਈ ਲੇਖ ਲਿਖਣਾ, ਕੋਈ ਵਿਸ਼ੇ ਦੇ ਉੱਤੇ ਵਿਚਾਰ ਵਟਾਂਦਰਾ ਕਰਨਾ, ਇਹ ਇੱਕ ਕਮੀ ਮਹਿਸੂਸ ਕੀਤੀ ਜਾ ਰਹੀ ਹੈ। ਇਸ ਪਾਸੇ ਵੱਲ ਵੀ ਕੋਈ ਤੁਹਾਡਾ ਜਾਣਦਾ ਰਤਾ?
ਬਿਲਕੁਲ ਜੀ, ਇਸ ਪਾਸੇ ਵੱਲ ਵੀ ਸਾਡੇ ਜਿਹੜੇ ਵੀਰ ਨੇ ਉਹ ਹੁਣ ਅਗਲੇ ਦਿਨਾਂ ਚ ਕੰਮ ਸ਼ੁਰੂ ਕਰ ਰਹੇ ਨੇ। ਔਰ ਅਸੀਂ ਇਹਦੇ ਤੇ ਵੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਚੰਗੀਆਂ ਲਿਖਤਾਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਸਕਣ, ਜਿਹੜੀਆਂ ਸਮੇਂ ਦੇ ਸੰਦਰਭ ਵਿੱਚ ਜਿਵੇਂ ਲੋਕ ਪੜ੍ਹਨਾ ਚਾਹੁੰਦੇ ਨੇ, ਲੋਕ ਵੀ ਭਾਵੇਂ ਉਹ ਸਾਡੇ ਇਤਿਹਾਸ ਨਾਲ ਸੰਬੰਧਿਤ ਹੈ ਜਾਂ ਕੋਈ ਕਰੰਟ ਇਸ਼ੂ ਹੈ, ਕਿ ਉਹਨੂੰ ਸੌਖਾ ਅਸੀਂ ਇੱਕ ਜਗ੍ਹਾ ਦੇ ਉੱਤੋਂ ਸਾਰਾ ਪੱਖ ਜਿਹੜੇ ਲੋਕਾਂ ਦੇ ਧਿਆਨ ਵਿੱਚ ਆ ਸਕਣ, ਉਹਦੇ 'ਤੇ ਵੀ ਸਾਡੀ ਜਿਹੜੀ ਦਰਬਾਰ ਏ ਖਾਲਸਾ ਦੀ ਵੈਬਸਾਈਟ ਹੈ ਉਹ 'ਤੇ ਅਸੀਂ ਛੇਤੀ ਜਿੱਥੇ ਸਰਗਰਮੀਆਂ ਪਾਇਆ ਕਰਾਂਗੇ ਉਹਦੇ ਨਾਲ ਨਾਲ ਇਹ ਵੀ ਇੱਕ ਜਿਹੜਾ ਵੱਖਰਾ ਅਸੀਂ ਸ਼ੁਰੂ ਕਰ ਰਹੇ ਹਾਂ ਜੀ।
ਠੀਕ ਹੈ ਜੀ, ਅਤੇ ਤੁਸੀਂ ਕਿਸ ਤਰ੍ਹਾਂ ਦੇ ਇਸ ਵਿਸ਼ੇ ਦੇ ਉੱਤੇ ਖਾਸ ਤੌਰ ਦੇ ਉੱਤੇ ਜਿਹੜਾ ਇਹ ਲੇਖ ਲਿਖਣ ਵਾਲਾ ਆ, ਕਿਉਂਕਿ ਇਹ ਇੱਕ ਕਮੀ ਮਹਿਸੂਸ ਹੋ ਰਹੀ ਆ, ਤੁਸੀਂ ਇਸ ਦੇ ਉੱਤੇ ਕਿਸ ਤਰ੍ਹਾਂ ਦੀ ਆਸ ਰੱਖਦੇ ਆ ਵੀ ਮੰਨ ਲਓ ਇੱਥੋਂ ਨਿਊਜ਼ੀਲੈਂਡ ਤੋਂ ਜਾਂ ਵਿਦੇਸ਼ਾਂ ਤੋਂ ਤੇ ਜਾਂ ਈਵਨ ਪੰਜਾਬ ਦੇ ਲੋਕਾਂ ਤੋਂ ਕਿਸ ਕਿਸਮ ਦੀ ਤੁਸੀਂ ਇਹ ਉਮੀਦ ਰੱਖਦੇ ਆ ਵੀ?
ਹਾਂਜੀ, ਮੈਂ ਤਾਂ ਸਿਰਫ ਇਹ ਬੇਨਤੀ ਕਰੂੰਗਾ ਕੋਈ ਵੀ ਦੁਨੀਆਂ ਦੇ ਵਿੱਚ ਕੋਈ ਵੀ ਚੰਗਾ ਲੇਖਕ ਜਿਹੜਾ ਚੰਗਾ ਲਿਖਦਾ ਸਿਰਫ ਮਤਲਬ ਮਾਨਸਿਕਤਾ ਸਰਬੱਤ ਦੇ ਭਲੇ ਲਈ ਕੋਈ ਵੀ ਚੰਗਾ ਲੇਖ ਹੈ ਉਹ ਸਾਨੂੰ ਉਹਤੇ ਭੇਜਣ ਤੇ ਅਸੀਂ ਜ਼ਰੂਰ ਉਹਨੂੰ ਛਾਪਾਂਗੇ। ਪਰ ਆਹ ਜਿਹੜੇ 3-4 ਹੀ ਰੌਲੇ ਨੇ ਪੰਥ 'ਚ ਇਹਨਾਂ ਗੱਲਾਂ ਨੂੰ ਅਸੀਂ ਇਹ ਕੋਈ ਗੱਲਾਂ ਨਹੀਂ ਹੈਗੀਆਂ ਵੀ ਇਹਨਾਂ ਦੇ ਉੱਤੇ ਡਿਸਕਸ ਚੱਲੀ ਜਾਂਦੀ ਹੈ। ਸੋਸ਼ਲ ਮੀਡੀਆ ਸਾਡੀ ਕੌਮ ਨੂੰ ਚੰਗਾ ਸਾਧਨ ਮਿਲਿਆ, ਪਰ ਇਹਦੇ 'ਤੇ ਕੌਮ ਸਾਡੀ ਲੜਦੀ ਹੈ ਦਸਵੇਂ ਗ੍ਰੰਥ ਬਾਣੀ ਹੈ ਜਾਂ ਨਹੀਂ ਬਾਣੀ, ਦਮਾਲਾ ਬੰਨਣਾ ਜਾਂ ਪੱਗ ਬੰਨਣੀ ਹੈ, ਤੂੰ ਮਸ਼ਿੰਦਰੀ ਹੈ ਜਾਂ ਟਕਸਾਲੀ ਹੈ, ਜਾਂ ਮੂਲ ਮੰਤਰ ਕਿੱਥੇ ਤੱਕ ਪੜ੍ਹਨਾ, ਰਾਗਮਾਲਾ ਬਾਣੀ ਹੈ ਜਾਂ ਨਹੀਂ ਹੈ। ਮਤਲਬ 2-4 ਗੱਲਾਂ ਦੇ ਉੱਤੇ ਅਸੀਂ ਸਿੰਗ ਫਸਾਉਣ ਵਾਲੀ ਜਿਹੜੀ ਸਾਡੀ ਵਿਰਤੀ ਹੈ ਉਹਨੂੰ ਅਸੀਂ ਛੱਡ ਦਈਏ। ਉਸ ਸਾਰੇ ਜਿਹੜਾ ਫੇਸਬੁੱਕੀ ਝਗੜਾ ਅਸ ਦਰਬਾਰੇ ਖਾਲਸਾ ਜਿਹੜੀ ਆ ਉਹਦਾ ਬਿਲਕੁਲ ਵੀ ਹਿੱਸਾ ਨਹੀਂ ਬਣਦੀ। ਔਰ ਜਿਹੜੇ ਪੰਥ ਦੇ ਵਿੱਚ ਵਿਵਾਦ ਨੇ ਉਹਦੇ 'ਤੇ ਅਸੀਂ ਅਜੇ ਤੱਕ ਕੋਈ ਟਿੱਪਣੀ ਕੀਤੀ ਨਹੀਂ ਔਰ ਨਾ ਭਵਿੱਖ ਵਿੱਚ ਕਰਾਂਗੇ। ਹਾਂ, ਜੇ ਕਿਤੇ ਗੁਰੂ ਬਖਸ਼ਿਸ਼ ਕਰਦਾ ਸਾਰੇ ਬੰਦੇ ਸੁਹਿਰਦਤਾ ਨਾਲ ਗੁਰੂ ਸਾਹਿਬ ਦੀ ਹਜ਼ੂਰੀ ਨੂੰ ਗੁਰੂ ਦੇ ਭੈ ਨੂੰ ਮੰਨ ਕੇ ਕਿਤੇ ਕੋਈ ਫੈਸਲਾ ਕਰਦੇ ਹੈ ਕਰਨਾ ਚਾਹੁੰਦੇ ਹੈ ਅਤੇ ਸਾਡਾ ਕੋਈ ਵਿਚਾਰ ਜਾਣਨਾ ਚਾਹੁੰਦੇ ਆ ਉਦੋਂ ਅਸੀਂ ਉਹ ਇੱਕ ਬੰਦ ਕਮਰਾ ਮੀਟਿੰਗ ਵਿੱਚ ਗੱਲ ਦੱਸ ਸਕਦੇ ਹਾਂ। ਪਰ ਓਪਨਲੀ ਮੈਂ ਕਹਿੰਦਾ ਵੀ ਜਿਵੇਂ ਘਰ ਦੇ ਵਿੱਚ ਕੋਈ ਛੋਟੀ ਜਿਹੀ ਘਟਨਾ ਮਾੜੀ ਵਾਪਰਦੀ ਹੈ, ਆਪਾਂ ਘਰ ਦੀ ਕੋਈ ਕਮਜ਼ੋਰੀ ਜੇ ਚੁਰਾਹੇ ਵਿੱਚ ਖੜ ਕੇ ਸਾਂਝੀ ਨਹੀਂ ਕਰਦੇ ਤਾਂ ਇਹ ਵੀ ਸਾਡਾ ਇੱਕ ਕੌਮੀ ਘਰ ਹੀ ਹੈ, ਸਾਡੀ ਕੌਮ ਹੈ ਜਿਹੜੀ, ਤਾਂ ਕੌਮੀ ਮਸਲੇ ਜਿਹੜੇ ਇੱਦਾਂ ਦੇ ਵਿਵਾਦ ਨੇ ਉਹਨਾਂ ਤੋਂ ਬਚ ਕੇ ਅਤੇ ਸਾਨੂੰ ਜਿਹੜੇ ਸਰਬੱਤ ਦੇ ਭਲੇ ਲਈ ਕਾਰਜ ਕਰਨੇ ਚਾਹੀਦੇ ਨੇ, ਚੰਗੀਆਂ ਲਿਖਤਾਂ ਜਿਹੜੀਆਂ ਨੇ ਉਹਨਾਂ ਲਈ ਅਸੀਂ ਬੇਨਤੀ ਵੀ ਕਰਾਂਗੇ ਕਿ ਅਸੀਂ ਇਹ ਨਹੀਂ ਵੇਖਾਂਗੇ ਬੰਦਾ ਕਿਹੜੀ ਧਿਰ ਦਾ, ਜਿਹੜਾ ਚੰਗੀਆਂ ਲਿਖਤਾਂ ਹੋਣਗੀਆਂ ਉਹ ਸੰਗਤ ਤੱਕ ਪਹੁੰਚਾਈਆਂ ਜਾਣ ਜੀ।
ਹਾਂਜੀ, ਅਤੇ ਅਖੀਰ ਦੇ ਵਿੱਚ ਕਿਉਂਕਿ ਸਮਾਂ ਤਕਰੀਬਨ ਆਪਣੇ ਕੋਲ 3 ਕਮਿੰਟ ਹੀ ਬਾਕੀ ਨੇ ਤਕਰੀਬਨ 2.5 ਕਮਿੰਟ ਹੀ ਬਾਕੀ ਨੇ, ਤੇ ਅਖੀਰ ਦੇ ਵਿੱਚ ਇੱਥੋਂ ਦੀ ਸੰਗਤ ਦੇ ਨਾਮ ਇੱਕ ਸੁਨੇਹਾ ਜ਼ਰੂਰ ਦੇ ਕੇ ਜਾਇਓ ਜੀ।
ਹਾਂਜੀ, ਮੈਂ ਇੱਥੋਂ ਦੀ ਖਾਸ ਤੌਰ 'ਤੇ ਜਿਹੜੀ ਨਿਊਜ਼ੀਲੈਂਡ ਦੀ ਸੰਗਤ ਹੈ ਇੱਕ ਤਾਂ ਮੈਂ ਬਹੁਤ ਧੰਨਵਾਦੀ ਵੀ ਹਾਂ ਕਿਉਂਕਿ ਇੱਥੇ ਮੈਂ 4th ਵਾਰ ਜਿਹੜਾ ਪ੍ਰਚਾਰ ਦੀ ਸੇਵਾ ਨਿਭਾਉਣ ਲਈ ਆਇਆ ਔਰ ਮੈਂ ਕਦੇ ਦਰਬਾਰੇ ਖਾਲਸਾ ਦੀ ਗੱਲ ਕਿਸੇ ਵੀ ਧਾਰਮਿਕ ਸਟੇਜ ਤੋਂ ਬਿਲਕੁਲ ਵੀ ਜਿਹੜਾ ਗੁਰਮਤਿ ਸਮਾਗਮ ਦੇ ਵਿੱਚ ਨਹੀਂ ਕੀਤੀ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੋਈ ਕਿ ਭਾਵੇਂ ਉਹ ਔਕਲੈਂਡ ਦੇ ਗੁਰਦੁਆਰੇ ਸੀਗੇ, ਭਾਵੇਂ ਵਿਲਿੰਗਟਨ ਸੀ ਜਾਂ ਹੈਮਿਲਟਨ ਸੀ ਜਾਂ ਟੁਰੰਗਾ ਸੀ ਜਾਂ ਫਾਂਗਾ ਰਾਈ ਸੀ ਜਾਂ ਕੋਈ ਵੀ ਸੀਗਾ, ਤਾਂ ਸਾਰੇ ਗੁਰਦੁਆਰਿਆਂ ਦੇ ਵਿੱਚ ਮੈਨੂੰ ਨੌਜਵਾਨਾਂ ਨੇ ਅਤੇ ਕੁਝ ਪ੍ਰਬੰਧਕਾਂ ਨੇ ਵੀ ਦਰਬਾਰੇ ਖਾਲਸਾ ਬਾਰੇ ਪੁੱਛਿਆ ਔਰ ਉਹਨਾਂ ਨੇ ਜਾਣਕਾਰੀ ਪ੍ਰਾਪਤ ਕੀਤੀ, ਆਪ ਪੁੱਛਿਆ। ਔਰ ਦੂਜਾ ਜਿਹੜਾ ਸੀਗਾ ਇੱਥੇ ਜਿੱਥੇ ਛੁੱਟੀ ਵਾਲੇ ਦਿਨਾਂ ਵਿੱਚ ਸੰਗਤਾਂ ਨੇ ਬਹੁਤ ਵੱਡੇ ਪੱਧਰ 'ਤੇ ਪਹੁੰਚ ਕੇ ਦੀਵਾਨਾਂ ਵਿੱਚ ਹਾਜ਼ਰੀਆਂ ਭਰੀਆਂ ਔਰ ਮੈਂ ਬਹੁਤ ਸਾਰੇ ਐਸੇ ਨੌਜਵਾਨਾਂ ਨੂੰ ਵੀ ਜਾਣਦਾ ਜਿਨ੍ਹਾਂ ਨੇ ਕੰਮ ਦੇ ਦਿਨਾਂ ਵਿੱਚ ਛੁੱਟੀਆਂ ਲੈ ਲਈਆਂ। ਜੇ 5 ਦਿਨ ਦਾ ਦੀਵਾਨ ਸੀ ਉਹ ਕਹਿੰਦੇ ਵੀ 2 ਦਿਨ ਸਾਡੀ ਛੁੱਟੀ ਸੀ, 3 ਦਿਨ ਅਸੀਂ ਛੁੱਟੀ ਲੈ ਲਈ, ਛੁੱਟੀਆਂ ਲੈ ਕੇ ਵੀ ਦੀਵਾਨ ਸੁਣੇ ਨੇ। ਔਰ ਮੈਂ ਇਹ ਬੇਨਤੀ ਉੱਥੇ ਵੀ ਕੀਤੀ ਆਪ ਜੀ ਦੇ ਮਾਧਿਅਮ ਰਾਹੀਂ ਵੀ ਸਭ ਨੂੰ ਕਹਿਣਾ ਕਿ ਜੇ ਇੰਨਾ ਇੰਟਰਸਟ ਹੈ ਸਾਨੂੰ ਗੁਰੂ ਨਾਲ, ਇੰਨੀ ਮੁਹੱਬਤ ਹੈ, ਅਸੀਂ ਗੁਰਬਾਣੀ ਦੀ ਗੱਲ ਸੁਣਨੀ ਚਾਹੁੰਦੇ ਹਾਂ, ਤਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪ ਪੜ੍ਹਨ ਸੁਣਨ ਸਮਝਣ ਵਿਚਾਰਨ ਵਾਲੇ ਪਾਸੇ ਤੁਰਨਾ ਚਾਹੀਦਾ ਔਰ ਜੋ ਗੁਰੂ ਸਾਹਿਬ ਦੀ ਬਾਣੀ ਦੀ ਸਮਝ ਆ ਰਹੀ ਹੈ ਉਹਨੂੰ ਪ੍ਰੈਕਟੀਕਲੀ ਮੰਨਣ ਵਾਲੇ ਪਾਸੇ ਜਿਹੜਾ ਧਿਆਨ ਹੈ ਉਹ ਦੇਣਾ ਚਾਹੀਦਾ ਜੀ।
ਹਾਂਜੀ, ਅਤੇ ਅਖੀਰ ਦੇ ਵਿੱਚ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਜਿਹੜੀ ਦਰਬਾਰੇ ਖਾਲਸਾ ਜਥੇਬੰਦੀ ਇਹ ਜਿਹੜਾ ਖਿਲਾਫ ਪੈਦਾ ਹੋ ਚੁੱਕਾ ਸਿੱਖ ਕੌਮ ਦੇ ਵਿੱਚ ਇਸ ਨੂੰ ਘੱਟੋ ਘੱਟ ਘੱਟ ਕਰਨ ਦੀ ਯਤਨ ਘੱਟ ਕਰਨ ਦਾ ਯਤਨ ਜ਼ਰੂਰ ਕਰੇਗੀ ਅਤੇ ਉਮੀਦ ਕਰਦੇ ਹਾਂ ਕਿ ਅਕਾਲ ਪੁਰਖ ਇਸ ਜਥੇਬੰਦੀ ਨੂੰ ਅਤੇ ਆਪ ਜੀ ਨੂੰ ਵੀ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰੱਖੇ ਅਤੇ ਅਖੀਰ ਦੇ ਵਿੱਚ ਸਾਡੇ ਵੱਲੋਂ ਸਾਰਿਆਂ ਵੱਲੋਂ ਵਾਹਿਗੁਰੂ।
ਹਾਂਜੀ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦਾ, ਵੀਰ ਸਾਹਿਬ ਸਿੰਘ ਜੀ ਸਮੁੱਚੀ ਸਾਰੀ ਟੀਮ ਦਾ, ਸਾਰੇ ਸਰੋਤਿਆਂ ਦਾ ਜਿਨ੍ਹਾਂ ਨੇ ਬਹੁਤ ਬਿਜ਼ੀ ਰੁਝੇਵਿਆਂ ਦੇ ਵਿੱਚੋਂ, ਕਿਉਂਕਿ ਬਹੁਤ ਇੱਥੇ ਬਿਜ਼ੀ ਸ਼ਡਿਊਲ ਹੁੰਦਾ, ਫਿਰ ਵੀ ਤੁਸੀਂ ਵਕਤ ਕੱਢਿਆ, ਸਭ ਦਾ ਧੰਨਵਾਦ ਜੀ, ਬਹੁਤ ਬਹੁਤ ਮੈਂ ਫਤਿਹ ਸਾਂਝੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਖਤਮ ਕਰਨ ਵਾਸਤੇ ਤੋਪਾਂ ਨਾਲ, ਟੈਂਕਾਂ ਨਾਲ, ਜਹਾਜ਼ਾਂ ਨਾਲ ਰਾਜਪਾਲ ਤਖ਼ਤ ਸਾਹਿਬ ਤੋਂ ਅੰਮ੍ਰਿਤ ਦਾ ਵਾਟਾ ਤਿਆਰ ਹੋਇਆ। ਅੰਤ ਸਿੰਘ ਅਰਦਾਸ ਗੁਜ਼ਾਰੀ, ਬਦਲਾ ਲਵਾਂ ਦਰਬਾਰ ਦਾ ਇਹ ਖਾਸ ਹਮਾਰੀ, ਬਦਲਾ ਲਵਾਂ ਦਰਬਾਰ ਦਾ ਇਹ ਖਾਸ ਹਮਾਰੀ। ਵਿਸ਼ੇ ਸਤਿਗੁਰੂ ਆਖੇ ਸਿੰਘ ਸੂਰਾ, ਮੀਰੀ ਪੀਰੀ ਵੱਲ
Kingdom of heaven lies inside, makes us up.